सुनिया रे आदक सकल निस्मय करी सुकार खान पान कर सतगुरु ओडे निंदराधार।
वाहगुरु जी का खालसा
वाहगुरु जी की फतेह।
परम सत्कार योग सन्मान योग गुरु का खास रूप गुरु खालसा साध संगत जिनके भाग बड़े है भाई तिन साधु संग मुख जुरे वड्या भागा वाले हो नौवे पातशाह धन धन श्री गुरु तेग बहादुर साहब जी महाराज जी दे परम पवित्र स्थान गुरुद्वारा श्री दुख निवारण साहब के पवित्र दरबार अंदर आदि गुरु धन धन श्री गुरु ग्रंथ साहब जी महाराज जी की पावन पवित्र हजूरी नेता प्रति हाजरियां भर के जुड़ के छेवें पातशाह श्री गुरु हरगोबिंद साहब जी महाराज जी का पवित्र इतिहास आप जी सरवण कर रहे भाई बीबी चंद जी दूसरा घोड़ा लैके सतगुरां कोल आए पहुंचे हैं। सतगुरां दा दीवान सजिया है जो दराए ते होर कुछ गुरु के सिख जो सतगुरां दे निकटवर्ती ने सतगुरां दे दरबार अंदर बैठे हैं। भाई बिधि चंद ने बेनती की है सतगुरु बादशाह शाहजहान बड़ा गुस्से विच है और वो अपने इस गुस्से की पड़ास नू कढ़न वास्ते बहुत जल्दी फौजां लैके आप ही चढ़ के आएगा। आप भी आ सकदा है ते जां अपने किसी सिपाही सलार नू भी भेज सकदा है। हुण कोई ज्यादा समा नहीं लगना देरी नहीं लगनी जिवें मैं पहुंचया समझ लो मेरे पिछे पिछे बादशाह भी फौज लैके आया समझो। सतगुरां ने जोध राय नाल विचार कीती जोध राय तुसी इस इलाके दे भेती हो इस इलाके दे रहण वाले हो तुसी आप दसो कि केड़ी जगह सही रहेगी जिथे रह के खलो के आकी हो के असीं बादशाह जां उहदियां फौजां दा मुकाबला कर सकीए। जोध राय ने दस्या महाराज इत्थों कुछ दूरी ते एक तालाब है पानी दी ढाब है उहदे आले दुआले बियाबान उजाड़ जंगल ते सतगुरु जी जिओ पानी दा सरोवर आपां घेर के चारे पास्यों उत्थे कब्जा कर लईए उधरों तुरकां दी फौज आ जाए अपने कोल पीण वास्ते पानी होवेगा पर तुरकां नूं किते पानी नहीं लभेगा लड़दियां लड़दियां जदों उन्हां नूं प्यास लगेगी ते प्यास नाल बेबल हो के जदों पिछे दौड़नगे फिर उन्हां नूं दौड़ा के दौड़दियां होयां नूं मारांगे भजा के मारांगे उन्हां दे हथियार खो लवांगे घोड़े खो लवांगे। महाराज कई प्यास नाल मारे जाणगे कई साडे शस्त्रां नाल मारे जाणगे। जदों जोध राय ने सतगुरां नूं उस जगह बारे दस्या महाराज जी कहिंदे जोध राय बड़ी भली विचार है कल नूं सवेर हुंदिआं ही उत्थे चाले पावांगे। इह कह के सतगुरां ने फौजां च तैयारियां करा दित्तियां। शाम दा समां सी जिन्ने सूरमे बहादुर ने सारियां विच शस्त्र वंड दित्ते ने नेजे तरपाना बंदूकां तमंचे कराबीना कारबीना ये सारे शस्त्र ते अस्त्र वंड दित्ते ने फौजां तैयार वर तैयार हो गई। ਜੋਧ ਰਾਏ ਦੇ ਕੋਲ ਵੀ 1000 ਸੂਰਮਾ ਸੀ, ਇਹਨੇ ਵੀ ਆਪਣੀਆਂ ਫੌਜਾਂ ਤਿਆਰ ਕਰ ਲਈਆਂ, ਉਹਨਾਂ ਚ ਹਥਿਆਰ ਵੰਡ ਦਿੱਤੇ, ਸ਼ਸਤਰ ਤਕਸੀਮ ਕਰ ਦਿੱਤੇ। ਇਧਰ ਸਤਿਗੁਰਾਂ ਨੇ ਬਰੂਦ ਦੇ ਕੁੱਪੇ ਵੰਡ ਦਿੱਤੇ, ਸੁਨਿਆਰੇ ਬੁਲਾ ਲਏ ਬਹੁਤ ਸਾਰੇ, ਤਕਰੀਬਨ 40 ਮਣ ਦੇ ਨੇੜੇ ਸਿੱਕਾ ਮੰਗਾਇਆ। ਉਹ ਸਿੱਕਾ ਸੁਨਿਆਰਿਆਂ ਨੂੰ ਢਾਲਣ ਵਾਸਤੇ ਕਿਹਾ ਕਿ ਇਹਨਾਂ ਨੂੰ ਢਾਲ ਕੇ ਇਹਨਾਂ ਦੀਆਂ ਗੋਲੀਆਂ ਤਿਆਰ ਕਰੋ। ਉਹ ਗੋਲੀ ਸਿੱਕਾ ਤਿਆਰ ਕੀਤਾ, ਢਾਲ ਢਾਲ ਕੇ ਸੁਨਿਆਰੇ ਸਾਰੀ ਰਾਤ ਬਣਾਉਂਦੇ ਰਹੇ। ਇਸ ਪ੍ਰਕਾਰ ਨਾਲ ਪੂਰੀ ਤੌਰ ਤੇ ਜੰਗੀ ਤਿਆਰੀ ਸਤਿਗੁਰਾਂ ਨੇ ਕਰ ਲਈ ਹੈ। ਆਓ, ਜਿਵੇਂ ਸਤਿਗੁਰੂ ਜੀ ਕਾਂਗੜਪੁਰ ਤੋਂ ਚਾਲਾ ਪਾ ਕੇ, ਜਿੱਥੇ ਅੱਜ ਕੱਲ ਗੁਰੂ ਸਰ ਮਹਾਰਾਜ ਮਹਿਰਾਜ ਨਾਮ ਦਾ ਮਹਾਰਾਜਕੇ ਦਾ ਨਗਰ ਹੈ, ਉਥੇ ਸਤਿਗੁਰੂ ਜੀ ਪਹੁੰਚ ਕਰ ਰਹੇ ਨੇ। ਮਨ ਬਿਰਤੀਆਂ ਇਕਾਦਰ ਕਰੀਏ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਦਾ ਧਿਆਨ ਹਿਰਦੇ ਚ ਧਾਰਨ ਕਰਦੇ ਆਂ। ਸਮੂਹ ਮਾਈ ਭਾਈ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਏਰਾ ਸੁਨਿਆਰੇ ਆਦਿਕ ਸਕਲ ਨਿਸ ਮੈਂ ਕਰੀ ਸੁਕਾਰ।
ਜਿਹੜੇ ਸੁਨਿਆਰੇ ਆਦਿਕ ਸਨ ਜਾਂ ਹੋਰ ਨੌਕਰ ਚਾਕਰ ਸਨ, ਸ਼ਸਤਰ ਬਣਾਉਣ ਵਾਲੇ, ਗੋਲੀ ਸਿੱਕਾ ਤਿਆਰ ਕਰਨ ਵਾਲੇ, ਉਹ ਸਤਿਗੁਰਾਂ ਨੇ ਬੁਲਾ ਲਏ ਸਨ। ਸਾਰੀ ਰਾਤ ਉਹ ਕੰਮ ਕਰਦੇ ਰਹੇ, ਸਾਰੀ ਰਾਤ ਉਹ ਗੋਲੀ ਸਿੱਕਾ ਤਿਆਰ ਕਰਦੇ ਰਹੇ, ਸਿੱਕਾ ਢਾਲ ਢਾਲ ਕੇ ਗੋਲੀਆਂ ਤਿਆਰ ਕਰਦੇ ਰਹੇ।
ਖਾਨ ਪਾਨ ਕਰ ਸਤਿਗੁਰੂ ਪੌਡੇ ਨਿੰਦਰਾ ਤਾਰ।
ਸ਼ਾਮ ਦਾ ਸਮਾਂ ਹੋਇਆ, ਸਾਰੀ ਵਿਉਂਤਬੰਦੀ ਜੰਗ ਯੁੱਧ ਦੀ ਕਰਨ ਤੋਂ ਬਾਅਦ ਲੰਗਰ ਪ੍ਰਸ਼ਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਛਕਿਆ ਹੈ, ਔਰ ਲੰਗਰ ਪ੍ਰਸ਼ਾਦ ਛਕਣ ਤੋਂ ਉਪਰੰਤ ਗਰੀਬਨਵਾਜ ਮਹਾਰਾਜ ਜੀ ਬੜਾ ਸੁੰਦਰ ਪਲੰਘਾ ਹੈ, ਉਸ ਪਲੰਘੇ ਤੇ ਮਹਾਰਾਜ 6ਵੇਂ ਪਾਤਸ਼ਾਹ ਜੀ ਬਿਰਾਜਮਾਨ ਹੋਏ। ਖਾਲਸਾ ਜੀ, ਇੱਕ ਨਿੱਕੀ ਨਿੱਕੀ ਗੱਲ ਦਾ ਜ਼ਿਕਰ ਇੱਥੇ ਭਾਈ ਸੰਤੋਖ ਸਿੰਘ ਜੀ ਕਥਾ ਵਿੱਚ ਕਰਦੇ ਨੇ ਕਿ ਹੁਣ ਸਤਿਗੁਰਾਂ ਨੇ ਲੰਗਰ ਛਕਿਆ, ਹੁਣ ਸਤਿਗੁਰੂ ਜੀ ਬਿਰਾਜਮਾਨ ਹੋਏ ਨੇ, ਹੁਣ ਜਾਗੇ ਨੇ। ਇਹਦਾ ਕਾਰਨ ਇਹ ਹੈ ਕਿ ਭਾਈ ਸਾਹਿਬ ਜੀ ਇਨ ਬਿਨ ਸਾਰੇ ਸਰੂਪ ਦੇ ਦਰਸ਼ਨ ਸਾਨੂੰ ਕਰਾਉਣਾ ਚਾਹੁੰਦੇ ਕਿ ਹੁਣ ਸਤਿਗੁਰੂ ਜੀ ਕੀ ਕਰ ਰਹੇ, ਕਿਉਂਕਿ ਭਾਈ ਸਾਹਿਬ ਨੂੰ ਉਸ ਤਰ੍ਹਾਂ ਦਰਸ਼ਨ ਹੋ ਰਹੇ ਸਨ ਜਦੋਂ ਇਤਿਹਾਸ ਲਿਖਾ ਰਹੇ ਸੀ ਕੈਂਥਲ ਦੀ ਧਰਤੀ ਤੇ। ਭਾਈ ਸੰਤੋਖ ਸਿੰਘ ਜੀ ਨੂੰ ਉਹ ਸਾਰਾ ਦ੍ਰਿਸ਼ ਜੋ ਜੋ ਸਤਿਗੁਰੂ ਜੀ ਕਰਦੇ ਨੇ, ਜਿਵੇਂ ਮਹਾਰਾਜ ਜੀ ਵਿਚਰਦੇ ਨੇ ਬੋਲਦੇ ਨੇ, ਉਹ ਭਾਈ ਸਾਹਿਬ ਨੂੰ ਉਸੇ ਤਰ੍ਹਾਂ ਨਜ਼ਰ ਆਉਂਦਾ, ਜਿਵੇਂ ਨਜ਼ਰ ਆਉਂਦਾ ਉਸੇ ਤਰ੍ਹਾਂ ਹੀ ਲਿਖਾਈ ਜਾਂਦੇ ਸੀ। ਕੈਂਥਲ ਚੋ ਹਵੇਲੀ ਅੱਜ ਵੀ ਕਾਇਮ ਹੈ ਜਿੱਥੇ ਭਾਈ ਸਾਹਿਬ ਨੇ ਇਤਿਹਾਸ ਲਿਖਿਆ, ਜਿੱਥੇ ਭਾਈ ਸਾਹਿਬ ਨੇ ਸਾਰਾ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦਾ ਇਤਿਹਾਸ ਲਿਖਵਾਇਆ। ਹੁਣ ਭਾਈ ਸਾਹਿਬ ਦੱਸਦੇ ਕਿ ਸਤਿਗੁਰੂ ਜੀ ਨੇ ਖਾਨ ਪਾਨ ਕੀਤਾ ਹੈ, ਔਰ ਗਰੀਬਨਵਾਜ ਪਾਤਸ਼ਾਹ ਜੀ ਮਹਾਰਾਜ ਨਿੰਦਰਾਵਸ ਹੋ ਕੇ ਪਲੰਘੇ ਤੇ ਬਿਰਾਜਮਾਨ ਹੋਏ ਹਨ।
ਜਮ ਜਮਨੀ ਸਤਿਗੁਰ ਜਾਗੇ,
ਪਹਿਰ ਰਾਤ ਰਹਿੰਦੇ ਅਗਲੇ ਦਿਨ ਅੰਮ੍ਰਿਤ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਜਾਗੇ ਹਨ।
ਸੋਚ ਇਸ਼ਨਾਨ ਕਰਨ ਅਨੁਰਾਗੇ,
ਮਹਾਰਾਜ ਜੀ ਸੋਚ ਇਸ਼ਨਾਨ ਕਰਨ ਵਾਸਤੇ ਅਨੁਰਾਗ ਕੀਤਾ, ਅੰਮ੍ਰਿਤ ਵੇਲੇ ਉੱਠ ਕੇ ਸਤਿਗੁਰਾਂ ਨੇ ਸੋਚ ਇਸ਼ਨਾਨ ਕੀਤਾ ਹੈ।
ਕਹਿ ਕਰ ਦੁੰਦਪ ਕੋ ਬਜਵਾਯੋ,
ਸਵੇਰੇ ਅੰਮ੍ਰਿਤ ਵੇਲੇ ਹੀ ਸਤਿਗੁਰਾਂ ਨੇ ਨਗਾਰਾ ਵਜਵਾਇਆ, ਕਿਉਂਕਿ ਸੁਬਹਾ ਅੰਮ੍ਰਿਤ ਵੇਲੇ ਹਨੇਰੇ ਹਨੇਰੇ ਹੀ, ਕਿਉਂਕਿ ਕੋਈ ਪਤਾ ਨਹੀਂ ਫੌਜ ਤੁਰਕਾਂ ਦੀ ਕਿਹੜੇ ਵੇਲੇ ਆ ਪਹੁੰਚੇ, ਜੰਗ ਦੀ ਤਿਆਰੀ ਕਰਨੀ ਹੈ, ਮੋਰਚੇਬੰਦੀ ਕਰਨੀ ਹੈ, ਇਸ ਕਰਕੇ ਸਤਿਗੁਰਾਂ ਨੇ ਸਵੇਰੇ ਸੁਬਹਾ ਹਨੇਰੇ ਹਨੇਰੇ ਹੀ ਅੰਮ੍ਰਿਤ ਵੇਲੇ ਸੋਚ ਇਸ਼ਨਾਨ ਕਰਨ ਤੋਂ ਬਾਅਦ ਕੂਚ ਦੇ ਨਗਾਰੇ ਵਜਾ ਦਿੱਤੇ, ਹੁਕਮ ਕਰਕੇ ਨਗਾਰਿਆਂ ਤੇ ਚੋਭਾ ਮਰਵਾਈਆਂ ਹਨ।
ਮਹਾ ਧੁਨੀ ਜਨ ਗਨ ਗਰ ਜਾਇਓ,
ਬੜੀ ਮਹਾ ਧੁਨੀ ਦੇ ਨਾਲ ਨਗਾਰੇ ਵੱਜੇ ਨੇ, ਨਗਾਰਿਆਂ ਦੀ ਆਵਾਜ਼ ਨਾਲ ਇਸ ਤਰ੍ਹਾਂ ਆਕਾਸ਼ ਗੂੰਜਿਆ ਮਾਨੋ ਜਿਵੇਂ ਬੱਦਲ ਗਰਜੇ ਹੋਣ।
ਸੁਣਤ ਜੋਧਪੁਰ ਮੈਂ ਸਭ ਜਾਗਾ।
ਇਧਰ ਜੋਧ ਰਾਏ ਨੇ ਜਦੋਂ ਨਗਾਰੇ ਦੀ ਆਵਾਜ਼ ਸੁਣੀ ਤੋ ਨਗਾਰੇ ਦੀ ਆਵਾਜ਼ ਸੁਣ ਕੇ ਰਾਏ ਜੋਧ ਵੀ ਆਪਣੇ ਕਿਲੇ ਦੇ ਵਿਚ ਆਪਣੇ ਮਹਿਲ ਵਿਚ ਸੀ ਕਿਲੇ ਵਿਚ ਸੀ ਨਗਾਰੇ ਦੀ ਆਵਾਜ਼ ਸੁਣ ਕੇ ਜੋਧ ਰਾਏ ਵੀ ਜਾਗਿਆ ਹੈ।
ਸੋਚ ਇਸ਼ਨਾਨ ਕਰਨ ਕੋ ਲਾਗਾ।
ਇਹ ਵੀ ਬੜੀ ਛੇਤੀ ਨਾਲ ਉੱਠ ਕੇ ਸੋਚ ਇਸ਼ਨਾਨ ਕਰਨ ਲੱਗਾ।
ਦੋਨੋ ਤੁਜਨੀ ਕੋ ਪਰ ਭਾਰੇ।
ਦੋਵਾਂ ਪਾਸਿਆਂ ਦੀਆਂ ਫੌਜਾਂ ਦੇ ਸੂਰਮੇ, ਉਧਰ ਜੋਧ ਰਾਏ ਨਾਲ 1000 ਸੂਰਮਾ ਸੀ ਤੇ 3000 ਸੂਰਮੇ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਸਨ। ਏਦਾਂ ਦੋਹਾਂ ਪਾਸਿਆਂ ਦੇ ਜਿਹੜੇ ਸੂਰਮੇ ਨੇ ਉਹ ਤਿਆਰ ਹੋਣ ਲੱਗੇ ਨੇ, ਸੱਜ ਕੇ ਤਿਆਰ ਹੋਣ ਲੱਗੇ ਨੇ।
ਜਾਗ੍ਰਿਤ ਕੀਨ ਸੁਚੇਤਾ ਧਾ ਸਾਰੇ।
ਜਿੰਨੇ ਸੂਰਮੇ ਸਨ ਜੋਧ ਰਾਏ ਦੇ ਵੀ, ਇਧਰ ਗੁਰੂ ਹਰਗੋਬਿੰਦ ਸਾਹਿਬ ਦੇ ਵੀ, ਜਿੰਨੇ ਬਹਾਦਰ ਯੋਧੇ ਸਨ ਸਾਰੇ ਜਾਗੇ ਨੇ ਨਗਾਰੇ ਦੀ ਆਵਾਜ਼ ਸੁਣ ਕੇ। ਆਵਾਜ਼ ਸੁਣ ਕੇ ਸਾਰਿਆਂ ਨੇ ਸੁਚੇਤਾ ਕੀਤਾ, ਸਾਵਧਾਨੀ ਕੀਤੀ ਹੈ।
ਸ਼ਸਤਰ ਬਸਤਰ ਪਹਿਰੇ ਨਿਜ ਅੰਗਾ।
ਔਰ ਇਸ਼ਨਾਨ ਪਾਨ ਕਰਕੇ ਸਾਰੇ ਸੂਰਮਿਆਂ ਬਹਾਦਰਾਂ ਨੇ ਸ਼ਸਤਰ ਬਸਤਰ ਆਪਣੇ ਸਰੀਰ ਤੇ ਭਲੀ ਪ੍ਰਕਾਰ ਨਾਲ ਧਾਰਨ ਕੀਤੇ ਹਨ।
ਚਾਰੇ ਸੁੰਦਰ ਜ਼ੀਨ ਤੁਰੰਗਾ।
ਔਰ ਘੋੜਿਆਂ ਤੇ ਕਾਠੀਆਂ ਪਾ ਲਈਆਂ, ਜ਼ੀਨ ਕਹਿੰਦੇ ਨੇ ਕਾਠੀਆਂ ਨੂੰ। ਆਪੋ ਆਪਣੇ ਘੋੜਿਆਂ ਤੇ ਕਾਠੀਆਂ ਪਾ ਕੇ ਘੋੜਿਆਂ ਦੀਆਂ ਕਾਠੀਆਂ ਦੀਆਂ ਤੰਗਾਂ ਕਸੀਆਂ ਨੇ, ਘੋੜੇ ਤਿਆਰ ਕੀਤੇ ਨੇ ਸਜਾਏ ਹਨ।
ਸੁਪੱਟ ਸਕਲੇ ਉਤਸ਼ਾਹ ਸਮੇਤਾ।
ਜਿੰਨੇ ਸੁਪੱਟ ਨੇ ਸੂਰਮੇ ਨੇ ਸਾਰਿਆਂ ਚ ਬੜਾ ਭਾਰੀ ਉਤਸ਼ਾਹ ਹੈ, ਸਾਰਿਆਂ ਵਿਚ ਬੜੀ ਭਾਰੀ ਉਤਸ਼ਾਹ ਦੀ ਬਿਰਤੀ ਕੰਮ ਕਰ ਰਹੀ ਹੈ ਕਿ ਤੁਰਕਾਂ ਦੀ ਫੌਜ ਆਏਗੀ, ਅਸੀਂ ਉਨ੍ਹਾਂ ਨਾਲ ਜੰਗ ਲੜਾਂਗੇ। ਏਦਾਂ ਦਾ ਭਾਰੀ ਉਤਸ਼ਾਹ ਸਾਰਿਆਂ ਸੂਰਮਿਆਂ ਦੇ ਅੰਦਰ ਹੈ। ਕਿਸੇ ਦਾ ਮਨ ਵੀ ਢਹਿੰਦੀ ਕਲਾ ਵਾਲੇ ਪਾਸੇ ਨਹੀਂ, ਸਭ ਚੜ੍ਹਦੀ ਕਲਾ ਵਿਚ ਹੀ ਨੇ। ਸਭ ਦੇ ਅੰਦਰ ਚਾਓ ਹੈ ਲੜਨ ਦਾ, ਸਭ ਅੰਦਰ ਇਹ ਬਿਰਤੀ ਹੈ ਕਿ ਜੂਜ ਵੋ ਕਾਮ ਹੈ ਛਤਰਨ ਕੋ ਕਛ ਜੋਗਨ ਸਿਉ ਨਹੀਂ ਕਾਮ ਲੜਾਈ। ਕਿ ਜੂਝਣਾ ਕੰਮ ਸੂਰਮਿਆਂ ਬਹਾਦਰਾਂ ਯੋਧਿਆਂ ਦਾ ਹੈ। ਏਦਾਂ ਦੀ ਬਿਰਤੀ ਧਾਰਨ ਕਰਕੇ ਸੂਰਮੇ ਸਭ ਸੱਜ ਕੇ ਤਿਆਰ ਹੋ ਰਹੇ ਨੇ।
ਚਾਹਤ ਵਿਜੈ ਕਰਿਓ ਰਣ ਖੇਤ।
ਸਾਰੇ ਸੂਰਮੇ ਜੰਗ ਦੇ ਮੈਦਾਨ ਵਿਚ ਜੰਗ ਲੜ ਕੇ ਫਤਿਹ ਪ੍ਰਾਪਤ ਕਰਨਾ ਚਾਹੁੰਦੇ ਨੇ, ਜਿੱਤ ਪ੍ਰਾਪਤ ਕਰਨਾ ਚਾਹੁੰਦੇ ਹਨ।
ਸ਼੍ਰੀ ਹਰਗੋਬਿੰਦ ਚੰਦ ਅਨੰਦੇ, ਇਤ ਰਣ ਕੇ ਉਤਸ਼ਾਹ ਬਿਲੰਦੇ।
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛੇਵੇਂ ਪਾਤਸ਼ਾਹ ਜੀ, ਜੋ ਆਨੰਦ ਦੇ ਮੂਲ ਨੇ, ਬੜਾ ਭਾਰੀ ਆਨੰਦ ਸਤਿਗੁਰੂ ਛੇਵੇਂ ਪਾਤਸ਼ਾਹ ਦੇ ਹਿਰਦੇ ਚ ਵਰਤ ਰਿਹਾ। ਮਹਾਰਾਜ ਜੀ ਅੰਦਰ ਵੀ ਬੜਾ ਉਤਸ਼ਾਹ ਹੈ, ਗੁਰੂ ਹਰਗੋਬਿੰਦ ਸਾਹਿਬ ਦਾ ਹਿਰਦਾ ਵੀ ਬੜਾ ਉਤਸ਼ਾਹਿਤ ਹੈ ਲੜਨ ਵਾਸਤੇ, ਜੰਗ ਲੜਨ ਵਾਸਤੇ। ਸਤਿਗੁਰਾਂ ਦੇ ਹਿਰਦੇ ਚ ਵੀ ਬੜੀ ਭਾਰੀ ਇੱਛਾ ਹੋ ਰਹੀ ਹੈ।
ਵਸਤਰ ਨਵੀਨ ਸਰਬੀ ਪਾਏ।
ਮਹਾਰਾਜ ਜੀ ਨੇ ਨਵੀਨ ਵਸਤਰ, ਨਵੇਂ ਵਸਤਰ ਤੇ ਸ਼ਸਤਰ ਆਪਣੇ ਸਰੀਰ ਤੇ ਧਾਰਨ ਕੀਤੇ ਹਨ।
ਦੀਰਘ ਜਾਮਾ ਕਰੈ ਸੁਆਏ।
ਬੜਾ ਵੱਡਾ ਦੀਰਘ ਚੋਲਾ, ਲੰਮਾ ਚੋਲਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਸਰੀਰ ਤੇ ਧਾਰਨ ਕੀਤਾ ਹੈ।
ਸੁੰਦਰ ਸੇਤ ਬੜੀ ਦਸਤਾਰ,
ਚਿੱਟੇ ਰੰਗ ਦੀ ਦਸਤਾਰ। ਅੱਜ ਛੇਵੇਂ ਪਾਤਸ਼ਾਹ ਨੇ ਦਸਤਾਰ ਮਹਾਰਾਜ ਜੀ ਬਦਲ ਬਦਲ ਬੰਨਿਆ ਕਰਦੇ ਸਨ, ਪਰ ਅੱਜ ਜਿਹੜੀ ਦਸਤਾਰ ਬੰਨੀ ਹੈ ਨਾ, ਅੱਜ ਮਹਾਰਾਜ ਜੀ ਦੀ ਦਸਤਾਰ ਦਾ ਰੰਗ ਚਿੱਟਾ ਹੈ, ਸਫੇਦ ਹੈ। ਸਫੇਦ ਰੰਗ ਦੀ ਦਸਤਾਰ, ਚਿੱਟੇ ਰੰਗ ਦੀ ਦਸਤਾਰ ਮਹਾਰਾਜ ਜੀ ਨੇ ਸੀਸ ਤੇ ਸਜਾਈ ਹੈ।
ਜ਼ਰੀਦਾਰ ਜੁਗ ਛੇਰ ਉਦਾਰ।
ਔਰ ਜ਼ਰੀਦਾਰ ਬਸਤਰ ਮਹਾਰਾਜ ਜੀ ਦੇ ਸਰੀਰ ਤੇ ਧਾਰਨ ਕੀਤੇ, ਦਸਤਾਰ ਦੇ ਵਿਚ ਵੀ ਜਿਹੜੇ ਪੱਲੇ ਨੇ ਉਹ ਜ਼ਰੀਦਾਰ ਹਨ।
ਪੀਚੀ ਅੰਗੂਠੇ ਕਰ ਕਰ ਲਾਏ।
ਸਤਿਗੁਰੂ ਸੱਚੇ ਪਾਤਸ਼ਾਹ ਨੇ ਬੜੇ ਸੋਹਣੇ ਪੇਚ, ਦਸਤਾਰ ਦਾ ਨਾ ਇੱਕ ਇੱਕ ਪੇਚ ਸਤਿਗੁਰਾਂ ਨੇ ਬੜਾ ਸਜਾ ਕੇ ਸਰੀਰ ਤੇ ਲਾਇਆ। ਇੱਕ ਇੱਕ ਪੇਚ ਬੜਾ ਅਨੂਠਾ, ਬੜਾ ਸੁੰਦਰ ਗੁਰੂ ਸਾਹਿਬ ਜੀ ਨੇ ਆਪਣੇ ਹੱਥੀ ਲਾਇਆ ਹੈ।
ਉਪਰ ਬਾਗ ਜਗਾ ਸੁਆਏ।
ਦਸਤਾਰ ਬੰਨ ਕੇ ਫਿਰ ਦਸਤਾਰ ਦੇ ਉੱਤੇ ਗੁਰੂ ਹਰਗੋਬਿੰਦ ਸਾਹਿਬ ਨੇ ਜਗਾ ਬੱਧੀ। ਜਗਾ ਦੇ ਉੱਤੇ ਕਲਗੀ ਲਾਉਂਦੇ ਨੇ, ਜਿਹੜੀ ਜਗਾ ਹੁੰਦੀ ਹੈ ਖਾਲਸਾ ਜੀ, ਉਹਦੇ ਵਿਚ ਵੀ ਬੜੇ ਬੜੇ ਕੀਮਤੀ ਹੀਰੇ ਮੋਤੀ ਪੰਨੇ ਜੜੇ ਹੋਇਆ ਕਰਦੇ ਸਨ। ਉਹ ਜਿਗਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਦਸਤਾਰ ਦੇ ਉੱਤੇ ਬੰਨੀ ਹੈ।
ਜਵਾਹਰ ਜਾਗਤ ਜੋਤ,
ਉਸ ਜਿਗਾ ਦੇ ਵਿੱਚ ਬੜੇ ਬੜੇ ਕੀਮਤੀ ਜਵਾਹਰਾਤ ਜੜੇ ਹੋਏ ਜਿਹੜੇ ਚਮਕਦੇ ਹਨ। ਜਦੋਂ ਉਨ੍ਹਾਂ ਤੇ ਲੋ ਪੈਂਦੀ ਹੈ, ਰੋਸ਼ਨੀ ਪੈਂਦੀ ਹੈ, ਰੋਸ਼ਨੀ ਪੈਣ ਦੇ ਨਾਲ ਉਹ ਜਿਹੜੇ ਜਵਾਹਰਾਤ ਨੇ ਚਮਕਦੇ ਹਨ।
ਦੀਪਤ ਦੀਪਤ ਸੋ ਦੀਪਤ ਹੋਤ,
ਦੀਵੇ ਬਲਦੇ ਸੀ ਨਾ ਲਾਗੇ, ਮਸ਼ਾਲਾਂ ਬਲਦੀਆਂ ਸੀ, ਰਾਤ ਦਾ ਸਮਾਂ ਸੀ, ਅੰਮ੍ਰਿਤ ਵੇਲਾ ਸੀ, ਹਨੇਰਾ ਸੀ ਹਾਲੇ। ਉਹਨਾਂ ਦੀਵਿਆਂ ਦੀ ਲੋ ਦੇ ਨਾਲ ਉਹ ਜਿਹੜੇ ਬੜੇ ਸੁੰਦਰ ਜਵਾਹਰਾਤ ਦੇ ਹੀਰੇ ਨੇ ਉਹ ਚਮਕਦੇ ਹਨ।
ਤੀਖਨ ਖੰਡਾ ਕਰੇ ਦੁਧਾਰਾ,
ਜਗ੍ਹਾ ਸਜਾ ਕੇ ਫਿਰ ਉੱਤੇ ਮਹਾਰਾਜ ਜੀ ਨੇ ਕਲਗੀ ਸਜਾਈ। ਗੁਰੂ ਹਰਗੋਬਿੰਦ ਸਾਹਿਬ ਦੀ ਜਗ੍ਹਾ ਦੇ ਵਿਚ ਬੜੀ ਸੋਹਣੀ ਕਲਗੀ, ਕਲਗੀ ਵੀ ਇਹੋ ਜਿਹੀ ਸੁੰਦਰ ਖਾਲਸਾ ਜੀ ਜਿਹਦੇ ਵਿਚ ਕਈਆਂ ਹਜ਼ਾਰਾਂ ਰੁਪਈਏ ਦਾ ਹੀਰਾ ਜੜਿਆ ਹੋਇਆ, 1.25 ਲੱਖ ਦੀ ਲਾਗਤ ਦੀ ਕਲਗੀ ਹੈ ਜਿਹੜੀ ਸਤਿਗੁਰਾਂ ਸੀਸ ਤੇ ਸਜਾਈ ਹੈ। ਔਰ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੇ ਤਿੱਖੀਆਂ ਧਾਰਾਂ ਵਾਲੇ ਜਿਹੜੇ ਖੰਡੇ, ਦੋ ਧਾਰਾ ਖੰਡ ਹੈ, ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਗਾਤਰੇ ਧਾਰਨ ਕੀਤਾ ਹੈ।
ਕਰ ਬਿਖੇ ਕਰੇ ਮੈਂ ਦਾਰਾ,
ਤਿੱਖੀਆਂ ਧਾਰਾਂ ਵਾਲਾ ਖੰਡਾ, ਦੋ ਧਾਰਾ ਖੰਡਾ ਜਿਹਦਾ ਦੋਵਾਂ ਪਾਸੇ ਧਾਰਾ ਲੱਗੀ ਹੋਈ, ਧਾਰ ਲੱਗੀ ਹੋਈ ਹੈ, ਉਹ ਦੋ ਧਾਰਾ ਖੰਡਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲੈ ਕੇ ਆਪਣੇ ਗਲ ਵਿਚ ਪਾਇਆ ਹੈ। ਬੜੇ ਤਿੱਖੇ ਤੀਰਾਂ ਦਾ ਪੱਥਾ, ਇਹੋ ਜੇ ਤੀਰ ਜਿਹੜੇ ਚਾਰ ਚਾਰ ਉਂਗਲਾਂ ਤੋਂ ਵੀ ਚੌੜੇ ਖਪਰੇ ਤੀਰ ਸਨ, ਬੜੇ ਤਿੱਖੇ ਫੌਲਾਦ ਦੇ ਘੜੇ ਹੋਏ, ਉਹ ਤਿੱਖੇ ਤੀਰਾਂ ਦਾ ਭਰਿਆ ਹੋਇਆ ਪੱਥਾ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਿਆਰ ਕਰਵਾਇਆ।
ਉੱਪਰ ਹੀਰਨ ਤੇ ਦਿਪਤਾਇਓ,
ਜਿਹੜਾ ਉਹ ਪੱਥਾ ਹੈ ਤੀਰਾਂ ਦਾ, ਉਹ ਪੱਥਾ ਵੀ ਖਾਲਸਾ ਜੀ ਬੜਾ ਸੁੰਦਰ ਹੈ, ਜਿਹਦੇ ਚ ਤੀਰ ਪਾਏ ਜਾਂਦੇ ਨੇ ਉਹਨੂੰ ਪੱਥਾ ਕਹਿੰਦੇ ਨੇ। ਔਰ ਉਸ ਪੱਥੇ ਦੇ ਉੱਤੇ ਵੀ ਬੜੇ ਕੀਮਤੀ ਹੀਰੇ ਜੜੇ ਹੋਏ ਨੇ, ਬੜੀਆਂ ਸੋਹਣੀਆਂ ਕੀਮਤੀ ਕੀਮਤੀ ਕਹਿੰਦੇ ਰਤਨ ਤੇ ਹੀਰਿਆਂ ਦੀਆਂ ਅਣੀਆਂ ਜੁੜੀਆਂ ਹੋਈਆਂ ਨੇ।
ਗਰ ਮੈਂ ਦਰ ਤੋਂ ਬਾਂਧੇ ਉਹ ਕੱਟ ਸੋ,
ਮਹਾਰਾਜ ਸੱਚੇ ਪਾਤਸ਼ਾਹ ਨੇ ਪੱਥਾ ਆਪਣੇ ਗਲ ਚ ਪਾ ਕੇ ਨਾ, ਇੱਕ ਬੈਲਟ ਹੁੰਦੀ ਆ ਉਹ ਗਲ ਦੇ ਵਿਚ ਪਾਰੀ ਜਾਂਦੀ ਹੈ, ਫਿਰ ਇੱਕ ਪੇਟੀ ਹੁੰਦੀ ਆ ਉਹ ਲੱਕ ਦੇ ਨਾਲ ਬੰਨੀ ਜਾਂਦੀ, ਗਲ ਵਿਚ ਪਾ ਕੇ ਉਹ ਪੱਥੇ ਦੀ ਬੈਲਟ, ਫਿਰ ਸਤਿਗੁਰਾਂ ਨੇ ਲੱਕ ਦੇ ਨਾਲ ਉਹ ਤੀਰਾਂ ਦਾ ਪੱਥਾ ਬੰਨਿਆ ਹੈ।
ਕਸ ਕੱਟ ਬੋ ਸੂਖਮ ਦਿੜ ਪੱਤ ਸੋ,
ਮਹਾਰਾਜ ਜੀ ਨੇ ਲੱਕ ਨੂੰ ਕਮਰ ਕੱਸਾ ਵੀ ਲਾਇਆ, ਜੰਗ ਵਾਸਤੇ ਤਿਆਰੀ ਪੂਰੀ ਕੀਤੀ ਸਤਿਗੁਰਾਂ ਨੇ, ਕਮਰ ਕੱਸਾ ਵੀ ਜ਼ਰੂਰੀ ਹੈ। ਮਹਾਰਾਜ ਜੀ ਦੇ ਵੀ ਬਚਨ ਹਨ ਕਿ ਜਦੋਂ ਸਾਡੇ ਕੋਲ ਦਰਸ਼ਨ ਕਰਨ ਆਉਣਾ ਤੇ ਉਸ ਵੇਲੇ ਭਾਈ ਜਿੱਥੇ ਸ਼ਸਤਰ ਗਾਤਰੇ ਹੋਣ ਉੱਥੇ ਕਮਰ ਕੱਸਾ ਕਰ ਦੇਹੋ ਦਿਖਾਈ, ਹਮਰੀ ਖੁਸ਼ੀ ਹਵੈ ਦਿਖਾਈ, ਸਾਡੀ ਉਹਦੇ ਤੇ ਖੁਸ਼ੀ ਹੋਵੇਗੀ ਜੇ ਲੱਕ ਨੂੰ ਕਮਰ ਕੱਸਾ ਵੀ ਬੱਧਾ ਹੋਵੇ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਵੀ ਬੜਾ ਸੂਖਸ਼ਮ ਕੱਪੜਾ ਹੈ, ਉਹਦਾ ਕਮਰ ਕੱਸਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲੱਕ ਨਾਲ ਬੱਧਾ ਹੈ।
ਜਮਦਰ ਤਿਸ ਮੈਂ ਕਰੀ ਸਜਾਵਨ,
ਕਮਰ ਕੱਸਾ ਬੰਨ ਕੇ ਨਾ ਇੱਕ ਪੇਟੀ ਚਮੜੇ ਦੀ ਗੁਰੂ ਹਰਗੋਬਿੰਦ ਸਾਹਿਬ ਨੇ ਲੱਕ ਨਾਲ ਪਾਈ ਹੈ, ਔਰ ਉਸ ਪੇਟੀ ਵਿਚ ਮਹਾਰਾਜ ਜੀ ਨੇ ਕਟਾਰ ਸਜਾਈ, ਬੜੀ ਤਿੱਖੀ ਕਟਾਰ, ਜਮਦਰ ਕਹਿੰਦੇ ਨੇ ਕਟਾਰ ਨੂੰ, ਇੱਕ ਬੜੀ ਤਿੱਖੀ ਫੌਲਾਦ ਦੀ ਬਣੀ ਹੋਈ ਕਟਾਰ ਉਹ ਮਹਾਰਾਜ ਜੀ ਨੇ ਆਪਣੀ ਉਸ ਪੇਟੀ ਦੇ ਵਿਚ ਪਾਈ, ਕਮਰ ਕੱਸੇ ਵਿਚ ਸਜਾਈ ਹੈ।
ਤਨਕ ਕਠੋਰ ਲੀਨ ਮਨ ਮਾਮਨ,
ਫਿਰ ਮਹਾਰਾਜ ਜੀ ਨੇ ਬੜਾ ਕਠੋਰ ਧਨਕ ਹੈ, ਐਸਾ ਕਠੋਰ ਧਨਕ ਜਿਹਨੂੰ ਨੌ ਟੰਕਾ ਧਨਕ ਕਹਿੰਦੇ ਨੇ, ਉਹ ਨੌ ਟੰਕਾ ਧਨਕ ਜਿਹੜਾ ਸਤਿਗੁਰਾਂ ਦੇ ਮਨ ਨੂੰ ਭਾਉਂਦਾ ਹੈ।
ਅਰੁਦਨ ਕੋ ਜਬ ਪਿਆਰੇ,
ਧਨਕ ਸਤਿਗੁਰਾਂ ਨੇ ਮੋਢੇ ਤੇ ਸਜਾ ਲਿਆ, ਹੱਥ ਵਿਚ ਪਕੜ ਲਿਆ ਤੇ ਸਤਿਗੁਰੂ ਜੀ ਸਵਾਰ ਹੋਣ ਵਾਸਤੇ ਤਿਆਰੀ ਕਰ ਲਈ, ਚੜਾਈ ਕਰਨ ਵਾਸਤੇ, ਕਿਉਂਕਿ ਮਹਾਰਾਜ ਕੇ, ਕਿਉਂਕਿ ਉਦੋਂ ਨਗਰ ਨਹੀਂ ਸੀ ਵਸਿਆ ਮਹਾਰਾਜ, ਪਹਿਲਾਂ ਉੱਥੇ ਸਰੋਵਰ ਹੀ ਸੀ ਗੁਰੂ ਸਾਹਿਬ ਜਿੱਥੇ ਅੱਜ ਕੱਲ ਗੁਰੂ ਗੁਰਦੁਆਰਾ ਹੈ, ਇਹ ਆਲਾ ਦੁਆਲਾ ਸਾਰਾ ਜੰਗਲ ਦਾ ਹੀ ਇਲਾਕਾ ਹੁੰਦਾ ਸੀ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਉਸ ਪਾਸੇ ਜਾਣ ਵਾਸਤੇ ਤਿਆਰ ਹੋ ਗਏ।
ਜੋਧ ਪਥਿਓ ਨਰ ਬਿਨਾ ਉਚਾਰੇ,
ਉਧਰ ਜੋਧ ਰਾਏ ਨੇ ਆਪਣਾ ਇੱਕ ਸੇਵਾਦਾਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਚ ਬੇਨਤੀ ਕਰਕੇ ਭੇਜਿਆ,
ਪ੍ਰਭ ਜੀ ਮੋਕੋ ਲੈ ਕਰ ਸੰਗ,
ਬੇਨਤੀ ਕਰਕੇ ਭੇਜਿਆ ਜੋਧ ਰਾਏ ਨੇ ਕਿ ਹੇ ਪ੍ਰਭੂ ਜੀ ਕਿਰਪਾ ਕਰਕੇ ਦਇਆ ਕਰਕੇ ਮੈਨੂੰ ਵੀ ਆਪਣੇ ਨਾਲ ਲੈ ਲਿਆ, ਕਿਉਂਕਿ ਜੋਧ ਰਾਏ ਵੀ ਤਿਆਰ ਹੋ ਚੁੱਕਾ ਸੀ। ਸਤਿਗੁਰੂ ਜੀ ਚੱਲਣ ਹੀ ਲੱਗੇ ਸੀ ਤੇ ਇੰਨੇ ਨੂੰ ਸੇਵਾਦਾਰ ਆ ਗਿਆ ਜੋਧ ਰਾਏ ਦਾ। ਉਹਨੇ ਆ ਕੇ ਬੇਨਤੀ ਕੀਤੀ ਮਹਾਰਾਜ ਜੀ, ਜੋਧ ਰਾਏ ਕਹਿੰਦਾ ਮਹਾਰਾਜ ਮੈਨੂੰ ਵੀ ਕਿਰਪਾ ਕਰਕੇ ਨਾਲ ਲੈ ਕੇ ਚੱਲੋ।
ਆਪ ਅਰੋਹੋ ਤੇਜ ਤੁਰੰਗ,
ਮਹਾਰਾਜ ਜੀ ਆਪ ਤੁਸੀਂ ਤੇਜ ਤੁਰੰਗ ਤੇ ਸਵਾਰ ਹੋਵੋ ਤੇ ਮੈਨੂੰ ਵੀ ਨਾਲ ਲੈ ਕੇ ਚੱਲੋ।
ਸ਼ਸਤਰ ਬਸਤਰ ਵੈਸੇ ਗੁਰ ਪਹਿਰੇ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਸ਼ਸਤਰ ਬਸਤਰ ਸਰੀਰ ਤੇ ਧਾਰਨ ਕਰਕੇ,
ਜੋਧ ਪ੍ਰਤੀਕਤ ਹੈ ਕੁਛ ਠਹਿਰੇ,
ਸਮਾਂ ਬੈਠ ਕੇ ਸਤਿਗੁਰੂ ਜੀ ਜੋਧ ਰਾਏ ਨੂੰ ਉਡੀਕਦੇ ਰਹੇ। ਜੋਧ ਰਾਏ ਨੇ ਸੁਨੇਹਾ ਭੇਜਿਆ ਸੀ ਮਹਾਰਾਜ ਮੈਨੂੰ ਵੀ ਨਾਲ ਲੈ ਚੱਲਿਆ ਜੇ, ਇਸ ਕਰਕੇ ਸਤਿਗੁਰੂ ਜੀ ਤਾਂ ਤਿਆਰ ਹੋ ਕੇ ਬੈਠੇ ਸੀ ਸ਼ਸਤਰ ਬਸਤਰ ਧਾਰਨ ਕਰਕੇ ਤੇ ਬੈਠ ਕੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਰਾਏ ਜੋਧ ਨੂੰ ਉਡੀਕਣ ਲੱਗੇ।
ਸਿੱਖ ਕੀਰਤਨ ਜਾ ਸੁਨਿਓ ਪ੍ਰਸੰਗ, ਤੁਰਕਨ ਸੰਗ ਪੜਾ ਗੁਰ ਜੰਗ।
ਖਾਲਸਾ ਜੀ ਜਿਹੜੀ ਜੋਧ ਰਾਏ ਦੀ ਘਰਵਾਲੀ ਸੀ ਨਾ, ਉਹ ਗੁਰਸਿੱਖ ਦੀ ਲੜਕੀ ਸੀ, ਉਹਨੇ ਜੋਧ ਰਾਏ ਨੂੰ ਗੁਰਸਿੱਖੀ ਦੀ ਰੰਗਤ ਚਾੜੀ, ਗੁਰੂ ਸਾਹਿਬ ਨਾਲ ਪ੍ਰੇਰ ਕੇ ਉਹਨੇ ਹੀ ਜੋੜਿਆ ਸੀ। ਜੋਧ ਰਾਏ ਦੀ ਘਰਵਾਲੀ ਨੂੰ ਜਦੋਂ ਪਤਾ ਲੱਗਾ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਤੁਰਕਾਂ ਦੇ ਨਾਲ ਹੁਣ ਜੰਗ ਹੋਣਾ, ਤੁਰਕਾਂ ਦੇ ਨਾਲ ਬੜਾ ਘਮਾਸਾਨ ਜੰਗ ਹੋਣਾ ਹੈ,
ਜੋਧ ਆਪਣੋ ਪਤੀ ਸਮਝਾਇਓ।
ਜੋਧ ਰਾਏ ਦੀ ਘਰਵਾਲੀ ਜੋਧ ਰਾਏ ਦੇ ਕੋਲ ਆਈ, ਜਦੋਂ ਜੋਧ ਰਾਏ ਜਾਣ ਲੱਗਾ ਨਾ ਸਤਿਗੁਰਾਂ ਵੱਲ, ਤੇ ਉਹਦੀ ਘਰਵਾਲੀ ਜੋਧ ਰਾਏ ਕੋਲ ਆਈ ਤੇ ਜੋਧ ਰਾਏ ਨੂੰ ਆ ਕੇ ਉਹ ਸਮਝਾ ਕੇ ਕਹਿਣ ਲੱਗੀ,
ਭਲੀ ਕਰੀ ਤੁਮ ਮਮ ਮਨ ਭਾਇਓ,
ਕਹਿਣ ਲੱਗੀ ਪਤੀ ਦੇਵ ਜੀ ਤੁਸੀਂ ਬੜੀ ਭਲੀ ਕੀਤੀ ਹੈ, ਮੇਰੇ ਮਨ ਭਾਉਂਦਾ ਕੰਮ ਕੀਤਾ, ਜੋ ਮੇਰੇ ਮਨ ਨੂੰ ਭਾਉਂਦਾ ਸੀ, ਮੇਰੇ ਮਨ ਭਾਉਂਦਾ ਕੰਮ ਪਤੀ ਦੇਵ ਜੀ ਤੁਸੀਂ ਕੀਤਾ ਹੈ।
ਸਰਬ ਕਲਾ ਸਮਰੱਥ ਗੁਰਪੂਰਾ,
ਗੁਰੂ ਹਰਗੋਬਿੰਦ ਸਾਹਿਬ ਜੀ ਸਰਬ ਕਲਾ ਸਮਰੱਥ ਨੇ। ਵੇਖੋ ਜੋਧ ਰਾਏ ਦੀ ਘਰਵਾਲੀ ਡਰੀ ਨਹੀਂ ਕਿ ਜੰਗ ਵਿਚ ਜਾਣਾ, ਤੇ ਉਹਨੇ ਇਹਦੀ ਆਖਿਆ ਪਤੀ ਦੇਵ ਜੀ ਤੁਸੀਂ ਨਾ ਜਾਓ, ਜੰਗ ਚ ਪਤਾ ਨੀ ਕੀ ਹੋਏਗਾ ਕੀ ਬਣੇਗਾ। ਵੇਖੋ ਉਹਦਾ ਨਿਸ਼ਚਾ ਕਿੰਨਾ ਪੱਕਾ ਸੀ, ਕਹਿੰਦੀ ਪਤੀ ਦੇਵ ਜੀ ਤੁਸੀਂ ਤਾਂ ਮੇਰਾ ਮਨ ਭਾਉਂਦਾ ਕੰਮ ਕੀਤਾ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਰਬ ਕਲਾ ਸਮਰੱਥ ਨੇ, ਉਹਨਾਂ ਚ ਸਾਰੀਆਂ ਕਲਾਵਾਂ ਨੇ, ਉਹ ਸਾਰੀਆਂ ਕਲਾਵਾਂ ਦੇ ਮਾਲਕ ਨੇ।
ਕਰਮ ਕਰਤ ਮਾਨਵ ਸਮਰੂਰਾ,
ਉਹ ਹੈਨ ਸਮਰੱਥ ਗੁਰੂ, ਪਰ ਕਰਮ ਜਿਹੜੇ ਨੇ ਉਹ ਸਧਾਰਨ ਮਨੁੱਖਾਂ ਵਾਲੇ ਕਰ ਰਹੇ ਹਨ, ਰੱਬੀ ਪਰਮੇਸ਼ਰ ਹੀ, ਪਰ ਜਿਹੜੇ ਕੰਮ ਨੇ ਸੰਸਾਰ ਦੇ ਵਿਚ ਉਹ ਮਨੁੱਖੀ ਲੀਲਾ ਵਾਲੇ ਕਰ ਰਹੇ ਨੇ, ਮਾਨਵੀ ਲੀਲਾ ਦਾ ਥਾਟ ਉਹਨਾਂ ਨੇ ਰਚਿਆ ਹੋਇਆ।
ਕਬੂ ਨਾ ਹੋਜੈ ਇਨ ਪ੍ਰਤੀਕੂਲ,
ਪਤੀ ਦੇਵ ਜੀ ਮੇਰੀ ਬੇਨਤੀ ਆ ਤੁਹਾਡੇ ਚਰਨਾਂ ਚ ਕਿ ਕਦੇ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਉਲਟ ਨਾ ਹੋਇਆ ਜੇ, ਉਹਨਾਂ ਤੋਂ ਕਦੇ ਵੀ ਪ੍ਰਤੀਕੂਲ ਨਾ ਹੋਇਆ ਜੇ, ਉਹਨਾਂ ਦੀ ਆਗਿਆ ਚ ਰਿਹਾ ਜੇ, ਜੋ ਹੁਕਮ ਕਰਨ ਉਹਨਾਂ ਦਾ ਹੁਕਮ ਸਿਰ ਮੱਥੇ ਪ੍ਰਵਾਨ ਕਰਿਆ ਜੇ,
ਹੱਥ ਜੋੜ ਰਹੀਆ ਅਨੁਕੂਲ,
ਹਰ ਵਕਤ ਸਤਿਗੁਰਾਂ ਦੇ ਸਾਹਮਣੇ ਹੱਥ ਜੋੜ ਕੇ ਰਹਿਣਾ ਔਰ ਉਹਨਾਂ ਦੇ ਅਨੁਕੂਲ ਹੋ ਕੇ ਉਹਨਾਂ ਦੇ ਅਨੁਸਾਰ ਹੋ ਕੇ ਰਹਿਣਾ ਹੈ।
ਮੈਂ ਸੰਗਰਾਮ ਵਿਖੇ ਡਰ ਕੋਰੇ,
ਔਰ ਸੰਗਰਾਮ ਦੇ ਵਿਚ ਜੰਗ ਦੇ ਮੈਦਾਨ ਵਿਚ ਤੁਹਾਨੂੰ ਕੋਈ ਡਰਨ ਦੀ ਲੋੜ ਨਹੀਂ ਹੈ, ਜੰਗ ਦੇ ਮੈਦਾਨ ਵਿਚ ਤੁਹਾਨੂੰ ਭੈ ਰੱਖਣ ਦੀ ਡਰ ਰੱਖਣ ਦੀ ਲੋੜ ਨਹੀਂ, ਉੱਥੇ ਵੀ ਡਰਨ ਦੀ ਲੋੜ ਨਹੀਂ।
ਲਸ਼ਕਰ ਤੁਰਕ ਜੇ 10 ਗੁਣ ਹੋਏ,
ਜੇ ਤੁਰਕਾਂ ਦਾ ਲਸ਼ਕਰ 10 ਗੁਣਾ ਵੀ ਹੋਏਗਾ ਨਾ ਤੁਹਾਡੇ ਨਾਲੋਂ, ਜੇ ਤੁਸੀਂ 4,000 ਹੋ ਤੇ ਉਹ ਭਾਵੇਂ 40,000 ਵੀ ਹੋਣ, ਤੁਹਾਡੇ ਤੋਂ 10 ਗੁਣਾ ਵੀ ਜ਼ਿਆਦਾ ਤੁਰਕਾਂ ਦੀ ਫੌਜ ਹੋਵੇ,
ਨਰ ਬਪਰੇ ਇਹ ਕਹਾ ਅਗਾਰੇ,
ਫਿਰ ਵੀ ਇਹ ਤੁਰਕ ਤੁਹਾਡਾ ਕੁਝ ਵਿਗਾੜ ਨਹੀਂ ਸਕਣਗੇ, ਤੁਹਾਨੂੰ ਹਰਾ ਨਹੀਂ ਸਕਣਗੇ। ਸਧਾਰਨ ਮਨੁੱਖਾਂ ਦੀ ਵਿਚਾਰਿਆਂ ਦੀ ਗੱਲ ਹੀ ਕੀ ਹੈ, ਇਹਨਾਂ ਸਧਾਰਨ ਮਾਨਵਾਂ ਦੀ ਗੱਲ ਹੀ ਕੀ ਹੈ।
ਸੁਰਪਤੀ ਲੜਾ ਜਿਲੇ ਸੁਰ ਝਾੜੇ,
ਜੇ 33 ਕਰੋੜ ਦੇਵਤਿਆਂ ਨੂੰ ਨਾਲ ਲੈ ਕੇ ਰਾਜਾ ਇੰਦਰ ਵੀ ਆ ਜਾਏ ਨਾ ਗੁਰੂ ਸਾਹਿਬ ਨਾਲ ਲੜਨ ਵਾਸਤੇ, ਤੇ ਉਹਨੂੰ ਵੀ ਹਾਰਨਾ ਪਏਗਾ, ਉਹ ਵੀ ਸਤਿਗੁਰਾਂ ਦੇ ਸਾਹਮਣੇ ਹਾਰੇਗਾ, ਉਹ ਵੀ ਮਹਾਰਾਜ ਜੀ ਨੂੰ ਜਿੱਤ ਨਹੀਂ ਸਕਦਾ।
ਸ੍ਰੀ ਹਰਗੋਬਿੰਦ ਸਭ ਨੂੰ ਪਲਾਵੇ,
ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨੂੰ ਵੀ ਸਾਰਿਆਂ ਨੂੰ ਭਜਾ ਦੇਣ, ਜੇ ਇੰਦਰ ਵੀ ਦੇਵਤਿਆਂ ਦੇ ਸਮੇਤ 33 ਕਰੋੜ ਦੇ ਸਮੇਤ ਲੜਨ ਵਾਸਤੇ ਆ ਜਾਏ ਤੇ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨੂੰ ਵੀ ਭਜਾ ਦੇਣੇ, ਤਾਂ ਵਿਚਾਰੇ ਸਧਾਰਨ ਜੇ ਮਨੁੱਖ ਨੇ ਜਿਹੜੇ ਲੜਨ ਆਉਣੇ ਨੇ, ਇਹਨਾਂ ਨੇ ਭਲਾ ਗੁਰੂ ਹਰਗੋਬਿੰਦ ਸਾਹਿਬ ਨਾਲ ਕੀ ਲੜਨਾ, ਇਹ ਭਲਾ ਕੀ ਜੰਗ ਕਰਨਗੇ ਸਤਿਗੁਰਾਂ ਦੇ ਨਾਲ?
ਸਤਿਗੁਰੂ ਹਤੈ ਜੀਤ ਕੋ ਪਾਵੈ,
ਸਤਿਗੁਰੂ ਜੀ ਇਹਨਾਂ ਦੁਸ਼ਮਣਾਂ ਨੂੰ ਮਾਰਨਗੇ ਔਰ ਇਹਨਾਂ ਦੁਸ਼ਮਣਾਂ ਨੂੰ ਮਾਰ ਕੇ ਸਤਿਗੁਰੂ ਜੀ ਜਿੱਤ ਪ੍ਰਾਪਤ ਕਰਨਗੇ ਉਹਨਾਂ ਦੀ ਜੀ। ਜੰਗ ਦੇ ਮੈਦਾਨ ਦੇ ਵਿਚ ਉਹਨਾਂ ਦੀ ਭਾਰੀ ਜਿੱਤ ਹੋਵੇਗੀ।
ਤੁਹਾਨੂੰ
ਬਾਦਸ਼ਾਹ ਤੋਂ ਡਰਨ ਦੀ ਲੋੜ ਨਹੀਂ, ਬਾਦਸ਼ਾਹ ਸ਼ਾਹ ਜਹਾਨ ਦਾ ਭੈ ਉਹਦਾ ਡਰ ਤੁਹਾਨੂੰ ਮੰਨਣ ਦੀ ਲੋੜ ਨਹੀਂ।
ਗੁਰ ਸਹਾਏ ਤੋਂ ਸਦਾ ਵਿਲਾਸ,
ਜੇ ਗੁਰੂ ਸਹਾਇਤਾ ਕਰੇ ਤੇ ਫਿਰ ਸਦਾ ਹੀ ਆਨੰਦ। ਤੁਹਾਨੂੰ ਗੁਰੂ ਦੀ ਮਦਦ ਚਾਹੀਦੀ ਹੈ, ਗੁਰੂ ਦੀ ਸਹਾਇਤਾ ਚਾਹੀਦੀ ਹੈ। ਜੇ ਗੁਰੂ ਸਹਾਇਤਾ ਕਰੇ ਤੇ ਫਿਰ ਸਦਾ ਹੀ ਵਿਲਾਸ ਹੈ, ਸਦਾ ਹੀ ਆਨੰਦ ਹੈ।
ਸਨਮੁਖਾਂ ਤੋਂ ਸ਼ਤਰੂ ਰਣ ਵਿਖੇ,
ਜੰਗ ਦੇ ਮੈਦਾਨ ਚ ਸਤਿਗੁਰਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਸੀਂ ਲੜਨਾ, ਤੁਰਕਾਂ ਦੇ ਨਾਲ ਸਨਮੁਖ ਹੋ ਕੇ ਦੁਸ਼ਮਣਾਂ ਨੂੰ ਮਾਰਨਾ ਹੈ।
ਪ੍ਰਸੰਨ ਜਿੱਤੇ ਗੁਰ ਪਿਖੈ,
ਜੇ ਤੁਸੀਂ ਜੰਗ ਦੇ ਮੈਦਾਨ ਚ ਸਾਹਮਣੇ ਹੋ ਕੇ ਲੜੋਗੇ ਤਾਂ ਪਤੀ ਦੇਵ ਜੀ ਗੁਰੂ ਸਾਹਿਬ ਤੁਹਾਡੇ ਤੇ ਪ੍ਰਸੰਨ ਹੋਣਗੇ, ਸਤਿਗੁਰੂ ਜੀ ਤੁਹਾਡੇ ਤੇ ਰੀਝਣਗੇ। ਇਹ ਯਾਦ ਰੱਖਿਆ ਜੇ, ਜਿਹਦੇ ਤੇ ਗੁਰੂ ਪ੍ਰਸੰਨ ਹੋ ਜੇ ਉਹਦੇ ਤੇ ਦੁਨੀਆਂ ਦੀਆਂ ਸਾਰੀਆਂ ਸ਼ਕਤੀਆਂ ਪ੍ਰਸੰਨ ਹੋ ਜਾਂਦੀਆਂ। ਜਿਹਦੇ ਤੇ ਗੁਰੂ ਟੁੱਟ ਪਏ ਉਹਦੇ ਤੇ ਸਭ ਕੁਝ ਖੁਸ਼ੀ ਦੇ ਨਾਲ ਉਹਨੂੰ ਪ੍ਰਾਪਤ ਹੋ ਜਾਂਦਾ।
ਨਿਜ ਕੁਲ ਔਰ ਨਿਹਾਰਨ ਕਰੀਐ,
ਆਪਣੇ ਕੁਲ ਵੱਲ ਵੇਖਣਾ, ਆਪਣੇ ਕੁਲ ਦੇ ਭਲੇ ਵੱਲ ਵੇਖਣਾ।
ਜਸ ਜਗਤ ਜ਼ਾਰ ਬਿਸਤਰੀਐ,
ਜੇ ਤੁਸੀਂ ਹੁਣ ਤੁਰਕਾਂ ਨਾਲ ਅੱਗੇ ਹੋ ਕੇ ਲੜੋਗੇ ਤੇ ਤੁਹਾਡਾ ਸਾਰੇ ਜਗਤ ਵਿਚ ਸੁਜਸ ਹੋਵੇਗਾ, ਤੁਹਾਡੀ ਕੁਲ ਦਾ ਸੁਜਸ ਹੋਵੇਗਾ, ਤੁਹਾਡੀ ਕੁੱਲ ਦੀ ਵੱਡੀ ਵਡਿਆਈ ਹੋਵੇਗੀ।
ਪ੍ਰਿਆ ਤੇ ਸੁਨ ਜੋਧ ਉਚਾਰੇ,
ਜੋਧ ਰਾਏ ਨੇ ਆਪਣੀ ਘਰਵਾਲੀ ਕੋਲੋਂ ਇਹ ਸਾਰੇ ਬਚਨ ਸੁਣੇ, ਆਪਣੀ ਘਰਵਾਲੀ ਦੇ ਸਾਰੇ ਬਚਨ ਸੁਣੇ ਹਨ।
ਮਮ ਉਰ ਉਪਜੀ ਸ਼ਰਧਾ ਭਾਰੇ,
ਜੋਧ ਰਾਏ ਬੋਲਿਆ ਕਹਿੰਦਾ ਭਾਗਵਾਨੇ ਮੇਰੇ ਹਿਰਦੇ ਚ ਗੁਰੂ ਸਾਹਿਬ ਜੀ ਪ੍ਰਤੀ ਪੂਰਨ ਸ਼ਰਧਾ ਜਾਗ ਪਈ ਹੈ, ਮੇਰਾ ਹਿਰਦਾ ਸਤਿਗੁਰਾਂ ਜੀ ਦੇ ਪ੍ਰਤੀ ਪੂਰਨ ਸ਼ਰਧਾ ਆਸਥਾ ਤੇ ਭਾਵਨਾ ਨਾਲ ਭਰ ਗਿਆ ਹੈ।
ਗੁਰ ਕੋ ਸੰਗ ਨ ਤਜੋ ਕਦਾਏ,
ਮੈਂ ਗੁਰੂ ਹਰਗੋਬਿੰਦ ਸਾਹਿਬ ਦਾ ਸੰਗ ਕਦੇ ਨਹੀਂ ਛੱਡਾਂਗਾ। ਜੰਗ ਦੇ ਮੈਦਾਨ ਚ ਜੇ ਮੈਨੂੰ ਆਪਣੇ ਪ੍ਰਾਣ ਵੀ ਦੇਣੇ ਪਏ ਤੇ ਮੈਂ ਪਿੱਛੇ ਨਹੀਂ ਹਟਾਂਗਾ, ਆਪਣਾ ਆਪਾ ਗੁਰੂ ਹਰਗੋਬਿੰਦ ਸਾਹਿਬ ਤੋਂ ਜੰਗ ਦੇ ਮੈਦਾਨ ਵਿਚ ਨਿਛਾਵਰ ਕਰ ਦਿਆਂਗਾ।
ਇਨ ਪਦ ਤਰਦਿਓ ਪ੍ਰਾਨ ਗਵਾਏ,
ਮੈਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਥੱਲੇ, ਉਹਨਾਂ ਦੇ ਚਰਨਾਂ ਦੇ ਥੱਲੇ ਆਪਣੇ ਪ੍ਰਾਣ ਦੇ ਦਿਆਂਗਾ, ਉਹਨਾਂ ਦੇ ਚਰਨਾਂ ਥੱਲੇ ਮੈਂ ਆਪਣੇ ਪ੍ਰਾਣ ਭੇਟ ਕਰ ਦਿਆਂਗਾ।
ਦੋਨੋ ਲੋਕ ਭਲਾ ਜੋ ਕਰੇ,
ਸਤਿਗੁਰੂ ਸੱਚੇ ਪਾਤਸ਼ਾਹ ਨੇ ਮੇਰਾ ਦੋਹਾਂ ਲੋਕਾਂ ਵਿਚ ਭਲਾ ਕਰਨਾ, ਇਸ ਲੋਕ ਵਿਚ ਵੀ ਮੇਰਾ ਭਲਾ ਕੀਤਾ ਹੈ ਤੇ ਅੱਗੇ ਪਰਲੋਕ ਵਿਚ ਵੀ ਸਤਿਗੁਰੂ ਜੀ ਨੇ ਮੇਰਾ ਭਲਾ ਕਰਨਾ ਹੈ।
ਮੂਰਖ ਇਨਕੀ ਸ਼ਰਨ ਪਰਹਰੇ,
ਉਹ ਤਾਂ ਮੂਰਖ ਹੀ ਹੈ ਨਾ ਜਿਹੜਾ ਇਹਨਾਂ ਦੀ ਸ਼ਰਨ ਛੱਡੇਗਾ, ਉਹ ਤਾਂ ਮਹਾ ਮੂਰਖ ਹੈ ਜਿਹੜਾ ਸਤਿਗੁਰਾਂ ਦੀ ਸ਼ਰਨ ਛੱਡ ਕੇ ਦੌੜੇ।
ਜਿਉਂ ਜਿਉਂ ਰਣ ਮੈਂ ਆਇਸ ਦੈ,
ਜਿਵੇਂ ਜਿਵੇਂ ਮੈਨੂੰ ਸਤਿਗੁਰੂ ਜੀ ਜੰਗ ਦੇ ਮੈਦਾਨ ਚ ਆਗਿਆ ਕਰਨਗੇ, ਜੇ ਕਹਿਣਗੇ ਜਾਓ ਅੱਗੇ ਹੋ ਕੇ ਲੜੋ ਤੇ ਲੜਾਂਗਾ, ਜੇ ਕਹਿਣਗੇ ਇੱਥੇ ਖਲੋ ਜਾ ਤੇ ਖਲੋਤਾ ਰਹਾਂਗਾ। ਜੋ ਜੋ ਆਗਿਆ ਸਤਿਗੁਰੂ ਜੀ ਜੰਗ ਦੇ ਮੈਦਾਨ ਵਿਚ ਮੈਨੂੰ ਕਰਨਗੇ,
ਪਛੈ ਜੇ ਸੰਗ ਲੜੈ,
ਮੈਂ ਉਹੀ ਕੁਝ ਕਰਾਂਗਾ, ਜਿੱਥੇ ਭੇਜਣਗੇ ਜਾਵਾਂਗਾ, ਜਿਹਦੇ ਨਾਲ ਲੜਨ ਵਾਸਤੇ ਕਹਿਣਗੇ ਲੜਾਂਗਾ। ਜੇ ਸਤਿਗੁਰੂ ਜੀ ਕਹਿ ਦੇਣਗੇ ਕਿ ਜਾ ਬਾਦਸ਼ਾਹ ਸ਼ਾਹਜਹਾਨ ਨਾਲ ਜਾ ਕੇ ਜੰਗ ਕਰ, ਤੇ ਮੈਂ ਬਾਦਸ਼ਾਹ ਨਾਲ ਵੀ ਲੜਨ ਤੋਂ ਗੁਰੇਜ਼ ਨਹੀਂ ਕਰਾਂਗਾ, ਉਹਦੇ ਨਾਲ ਵੀ ਜਾ ਭਿੜਾਂਗਾ ਗੁਰੂ ਸਾਹਿਬ ਦਾ ਹੁਕਮ ਮੰਨ ਕੇ। ਜਿੱਥੇ ਕਹਿਣਗੇ ਉੱਥੇ ਇਹੋ ਜਿਹਾ ਘਮਾਸਾਨ ਜੰਗ ਕਰਾਂਗਾ ਕਿ ਤੁਰਕਾਂ ਨੂੰ ਆਪਣੇ ਦੰਦਾਂ ਥੱਲੇ ਉਂਗਲੀਆਂ ਦਬਾਣੀਆਂ ਪੈ ਜਾਣਗੀਆਂ, ਉਹਨਾਂ ਨੂੰ ਦੰਦਾਂ ਥੱਲੇ ਉਂਗਲਾਂ ਚਬੜੀਆਂ ਪੈ ਜਾਣਗੀਆਂ।
ਸੁਣੀਏ ਜਥਾ ਬਲ ਮੇਰਾ,
ਤੇ ਤੁਹਾਨੂੰ ਇੱਥੇ ਮੇਰੇ ਬਲ ਬਾਰੇ ਪਤਾ ਲੱਗ ਜਾਏਗਾ, ਇੱਥੇ ਬੈਠਿਆਂ ਭਾਗਵਾਨ ਨੇ ਮੇਰੇ ਬਲ ਦੀ ਗੱਲ ਇਹ ਸੁਮਤੇ ਤੇਰੇ ਤੱਕ ਇੱਥੇ ਤੱਕ ਆ ਪਹੁੰਚੇਗੀ, ਤੈਨੂੰ ਵੀ ਮਾਣ ਮਹਿਸੂਸ ਹੋਵੇਗਾ ਕਿ ਤੇਰਾ ਪਤੀ ਜੰਗ ਦੇ ਮੈਦਾਨ ਚ ਸੂਰ ਵੀਰਤਾ ਨਾਲ ਲੜਿਆ।
ਇਮ ਦੰਪਤ ਕਰਿਆ ਪਸਮਾਏ,
ਦੋਹਾਂ ਜੀਆਂ ਨੇ ਆਪਸ ਵਿਚ ਸਲਾਹ ਕੀਤੀ, ਆਪਸ ਵਿਚ ਬਚਨ ਬਿਲਾਸ ਕੀਤੇ ਹਨ।
ਸ਼ਸਤਰ ਬਸਤਰ ਪਹਿਰੇ ਤਨ ਮਤਾਈ,
ਜੋਧ ਰਾਏ ਨੇ ਬੜੇ ਸੋਹਣੇ ਸ਼ਸਤਰ ਬਸਤਰ ਉਹ ਆਪਣੇ ਸਰੀਰ ਤੇ ਧਾਰਨ ਕੀਤੇ ਹਨ।
ਤੁਰੰਗ ਪਰ ਤਬ ਚਲ ਆਯੋ,
ਉਸੇ ਵਕਤ ਘੋੜੇ ਤੇ ਸਵਾਰ ਹੋ ਕੇ, ਸ਼ਾਹ ਸਵਾਰ ਹੋ ਕੇ ਘੋੜੇ ਤੇ ਬੜੀ ਛੇਤੀ ਨਾਲ ਚੱਲ ਕੇ ਸਤਿਗੁਰਾਂ ਕੋਲ ਆਇਆ।
ਗੁਰ ਪਗ ਪੰਕਜ ਸੀਸ ਨਿਵਾਯੋ,
ਆ ਕੇ ਸਤਿਗੁਰਾਂ ਨੂੰ ਮਿਲਿਆ। ਗੁਰੂ ਹਰਗੋਬਿੰਦ ਸਾਹਿਬ ਬੈਠੇ ਉਡੀਕਦੇ ਸੀ ਜੋਧ ਰਾਏ ਨੂੰ, ਜੋਧ ਰਾਏ ਨੇ ਆ ਕੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਤੇ ਮੱਥਾ ਟੇਕਿਆ ਹੈ।
ਸਲੇਮ ਸ਼ਾਹ ਕੋ ਆਨਾ,
ਜੋਧ ਰਾਏ ਦੇ ਨਾਲ ਇਹਦਾ ਭਰਾ ਸਲੇਮ ਸ਼ਾਹ ਵੀ ਆਇਆ। ਇਹ ਦੋ ਭਰਾ ਸਨ, ਇਹਦਾ ਭਰਾ ਸਲੇਮ ਸ਼ਾਹ ਉਹ ਵੀ ਜੋਧ ਰਾਏ ਦੇ ਨਾਲ ਆਇਆ, ਉਹਨੂੰ ਵੀ ਆਪਣੇ ਨਾਲ ਲੈ ਕੇ ਆਇਆ।
ਦੋਨੋਂ ਜੋਧਾ ਬਲੀ ਮਾਨਾ,
ਦੋਵੇਂ ਬੜੇ ਯੋਧੇ ਨੇ। ਜੋਧ ਰਾਏ ਵੀ ਬੜਾ ਸੂਰਮਾ, ਇਹਦਾ ਭਰਾ ਵੀ ਆਪਣੇ ਭਰਾ ਵਾਂਗੂ ਬੜਾ ਸੂਰਮਾ ਬਹਾਦਰ, ਦੋਵੇਂ ਬੜੇ ਯੋਧੇ ਹਨ।
ਸਾਦਰ ਸਤਿਗੁਰ ਪਾਸ ਬਿਠਾਏ, ਇੱਕ ਹਜ਼ਾਰ ਸੈਨ ਸੰਗ ਲਿਆਏ।
ਸਤਿਗੁਰਾਂ ਨੇ ਬੜਾ ਸਤਿਕਾਰ ਦੇ ਕੇ ਜੋਧ ਰਾਏ ਨੂੰ ਕੋਲ ਬਿਠਾਇਆ। ਜੋਧ ਰਾਏ ਦੇ ਨਾਲ ਇਹਦਾ 1000 ਸੂਰਮਾ ਵੀ ਆਇਆ। 1000 ਫੌਜ ਦਾ ਮਾਲਕ ਸੀ ਜੋਧ ਰਾਏ, ਤੇ 1000 ਸੂਰਮਿਆਂ ਦਾ, ਸੈਨਾ ਦਾ ਇਹ ਮਾਲਕ ਹੈ। ਆਪਣੀ 1000 ਸੂਰਮਿਆਂ ਦੀ ਗਿਣਤੀ ਉਹ ਇਹ ਨਾਲ ਲੈ ਕੇ ਆਇਆ ਹੈ।
ਜੋਧ ਰਾਏ ਕਹਿ ਸੁਨ ਗੁਰ ਪੂਰੇ, ਅਬ ਅਰੂਢ ਬੇ ਬਣੈ ਜ਼ਰੂਰੀ।
ਜੋਧ ਰਾਏ ਨੇ ਬੇਨਤੀ ਕੀਤੀ, ਸਤਿਗੁਰੂ ਜੀ ਹੁਣ ਆਪਾਂ ਨੂੰ ਚੱਲਣਾ ਚਾਹੀਦਾ, ਹੁਣ ਚੱਲਣ ਦਾ ਸਮਾਂ, ਹੁਣ ਆਪਾਂ ਨੂੰ ਚੱਲਣਾ ਚਾਹੀਦਾ, ਜਾ ਕੇ ਉਹ ਜਗ੍ਹਾ ਦਾ ਮੁਆਇਨਾ ਕਰਨਾ ਚਾਹੀਦਾ, ਜਿਸ ਜਗ੍ਹਾ ਤੇ ਜਾ ਕੇ ਆਪਾਂ ਤੁਰਕਾਂ ਦਾ ਮੁਕਾਬਲਾ ਕਰਨਾ, ਜੰਗ ਲੜਨਾ, ਉਹ ਜਗ੍ਹਾ ਆਪਾਂ ਨੂੰ ਚੱਲ ਕੇ ਵੇਖਣੀ ਚਾਹੀਦੀ ਹੈ।
ਸ੍ਰੀ ਹਰਗੋਬਿੰਦ ਗਿਰਾ ਉਚਾਰੇ, ਹਮ ਬੈਠੇ ਬਨ ਕਰ ਅਬ ਤਿਆਰੇ।
ਮਹਾਰਾਜ ਜੀ ਕਹਿੰਦੇ ਜੋਧ ਰਾਏ, ਅਸੀਂ ਤਾਂ ਪਹਿਲਾਂ ਹੀ ਤਿਆਰ ਹੋ ਕੇ ਬੈਠੇ, ਸਿਰਫ ਤੁਹਾਨੂੰ ਉਡੀਕਦੇ ਸੀ, ਤੁਹਾਡੀ ਉਡੀਕ ਦੇ ਵਿਚ ਬੈਠੇ ਸੀ, ਅਸੀਂ ਤਾਂ ਚੱਲਣ ਵਾਸਤੇ ਤਿਆਰ ਹੋਏ ਬੈਠੇ ਹਾਂ।
ਪਹਿਲੇ ਪੈਰ ਦਿਵਸ ਤੋਂ ਡੇਰਾ,
ਆਪਾਂ ਪਹਿਲੇ ਪੈਰ ਜਿਹੜਾ ਦਿਨ ਦਾ ਪਹਿਲਾ ਪੈਰ ਹੈ ਨਾ, ਉਦੋਂ ਤੱਕ ਉੱਥੇ ਪਹੁੰਚ ਕੇ ਡੇਰਾ ਕਰਨਾ ਹੈ।
ਮਨੈ ਕਰੇ ਤਾਲ ਜਲ ਘੇਰਾ,
ਅੱਜ ਦਿਨ ਦੇ ਪਹਿਲੇ ਪੈਰ ਤੱਕ ਆਪਾਂ ਉੱਥੇ ਪਹੁੰਚ ਕੇ ਜਲ ਨੂੰ ਘੇਰਾ ਪਾ ਲੈਣਾ, ਜਿੱਥੇ ਉਹ ਤਲਾਬ ਹੈ, ਸਰੋਵਰ ਹੈ, ਉਸ ਤਲਾਬ ਨੂੰ ਚਾਰੇ ਪਾਸਿਓਂ ਘੇਰਾ ਪਾ ਕੇ ਮੋਰਚੇ ਬੰਦੀ ਅੱਜ ਹੀ ਕਰ ਲੈਣੀ ਹੈ।
ਨਾਮ ਜਾਨ ਭਾਈ ਹੈ ਮੇਲਾ,
ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਇਹਨੇ ਨੂੰ ਮਹਾਰਾਜ ਜੀ ਦਾ ਘੋੜਾ, ਜਿਹਦਾ ਨਾਂ ਪਹਿਲਾਂ ਦਿਲਬਾਗ ਸੀ, ਪਰ ਸਤਿਗੁਰਾਂ ਨੇ ਇਹਦਾ ਨਾਂ ਰੱਖਿਆ ਜਾਨ ਭਾਈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਜਾਨ ਭਾਈ ਘੋੜਾ ਤਿਆਰ ਕਰਕੇ ਉਹਦੇ ਤੇ ਬੜੀ ਸੁੰਦਰ ਕਾਠੀ ਪਾ ਕੇ ਉਹਨੂੰ ਚੰਗੀ ਤਰ੍ਹਾਂ ਸਜਾ ਕੇ ਸ਼ਿੰਗਾਰ ਕੇ ਸੇਵਾਦਾਰ ਉਹ ਘੋੜਾ ਜਾਨ ਭਾਈ ਲੈ ਕੇ ਸਤਿਗੁਰਾਂ ਕੋਲ ਆਏ।
ਹਰ ਦੂਸਰ ਕੋ ਨਾਮ ਸੁਹੇਲਾ,
ਤੇ ਜਿਹੜਾ ਦੂਜਾ ਘੋੜਾ ਸੀ ਗੁਲਬਾਗ, ਉਹਦਾ ਨਾਂ ਸਤਿਗੁਰਾਂ ਨੇ ਰੱਖਿਆ ਸੁਹੇਲਾ। ਪਹਿਲੇ ਦਾ ਨਾਂ ਰੱਖਿਆ ਦਿਲਬਾਗ ਦਾ ਜਾਨ ਭਾਈ, ਤੇ ਜਿਹੜਾ ਦੂਸਰਾ ਘੋੜਾ ਸੀ ਗੁਲਬਾਗ, ਉਹਦਾ ਨਾਮ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਸੁਹੇਲਾ ਰੱਖਿਆ।
ਜਬਰ ਜਵਾਹਰ ਲੀਨ ਜੜਾਓ,
ਇਹਨਾਂ ਦੋਹਾਂ ਤੇ ਕਾਠੀਆਂ ਪਾਈਆਂ ਸੇਵਾਦਾਰਾਂ ਨੇ, ਦਿਲਬਾਗ ਤੇ ਜਾਨ ਭਾਈ ਤੇ ਵੀ ਤੇ ਸੁਹੇਲੇ ਤੇ ਵੀ, ਦੋਹਾਂ ਤੇ ਕਾਠੀਆਂ ਪਾਈਆਂ, ਜਿਹੜੀਆਂ ਕਾਠੀਆਂ ਚ ਬੜੇ ਕੀਮਤੀ ਜ਼ਬਰ ਜਵਾਹਰਾਤ ਜੜੇ ਹੋਏ, ਜਗਮਗ ਜਗਮਗ ਕਾਠੀਆਂ ਕਰਦੀਆਂ ਨੇ।
ਦੋਨੋਂ ਪਰਸ਼ੋਭਤ ਦੁੱਤ ਜਦਾਓ,
ਦੋਹਾਂ ਤੇ ਬੜੀਆਂ ਸੋਹਣੀਆਂ ਕਾਠੀਆਂ ਸੋਭਦੀਕ ਹੋ ਰਹੀਆਂ ਹਨ।
ਕਯੋ ਜਾਨ ਭਾਈ ਮੰਗਵਾਇਓ,
ਸਤਿਗੁਰਾਂ ਨੇ ਹੁਕਮ ਕੀਤਾ ਭਾਈ ਅੱਜ ਜਾਨ ਭਾਈ ਨੂੰ ਲੈ ਕੇ ਆਓ, ਉਹਦੇ ਤੇ ਸਵਾਰ ਹੋਵਾਂਗੇ। ਜਿਹੜਾ ਜਾਨ ਭਾਈ ਆ ਉਹ ਪਹਿਲਾਂ ਆ ਗਿਆ ਸੀ ਸਤਿਗੁਰਾਂ ਦੇ ਕੋਲ, ਮਹਾਰਾਜ ਜੀ ਕਹਿੰਦੇ ਭਾਈ ਜਾਨ ਭਾਈ ਨੂੰ ਲੈ ਕੇ ਆਓ, ਉਹਦੇ ਤੇ ਸਵਾਰ ਹੋਵਾਂਗੇ।
ਸ਼ਰਮਤ ਸੁਹੇਲਾ ਲਖ ਨਾ ਅਨਾਇਓ,
ਕਿਉਂਕਿ ਜਿਹੜਾ ਸੁਹੇਲਾ ਸੀ ਉਹਨੂੰ ਇੱਕ ਦਿਨ ਪਹਿਲਾਂ ਹੀ ਲਿਆਏ ਸੀ ਭਾਈ ਬਿਧੀ ਚੰਦ, ਉਹ ਥੱਕਿਆ ਹੋਇਆ ਸੀ ਕਿਉਂਕਿ ਲਾਹੌਰ ਤੋਂ ਚੱਲ ਕੇ ਆਇਆ ਸੀ, ਇੱਕ ਦਿਨ ਪਹਿਲਾਂ ਹੀ ਆਇਆ ਸੀ, ਸੁਹੇਲਾ ਥੱਕਿਆ ਹੋਇਆ ਸੀ, ਇਸ ਕਰਕੇ ਸਤਿਗੁਰੂ ਜੀ ਨੇ ਉਹਦੇ ਤੇ ਸਵਾਰੀ ਨਹੀਂ ਕੀਤੀ। ਜਿਹੜਾ ਪਹਿਲਾ ਜਾਨ ਭਾਈ ਆ ਉਹਦੇ ਤੇ ਸਤਿਗੁਰੂ ਜੀ ਸਵਾਰ ਹੋਏ ਨੇ, ਉਹਨੂੰ ਮੰਗਾਇਆ ਸਵਾਰ ਹੋਣ ਲਈ।
ਕੋਤਲ ਚਲੇ ਸੰਗ ਦੁਰੇ ਆਇਓ,
ਜਿਹੜਾ ਸੁਹੇਲਾ ਘੋੜਾ ਤਿਆਰ ਉਹਨੂੰ ਵੀ ਕੀਤਾ, ਕਾਠੀ ਉਹਦੇ ਤੇ ਵੀ ਪਾਈ ਹੈ, ਪਰ ਉਹਦੇ ਤੇ ਚੜੇ ਨੀ ਸਤਿਗੁਰੂ ਜੀ, ਉਹਦੇ ਗਲ ਚ ਡੋਰੀ ਪਾਈ ਹੋਈ ਰੇਸ਼ਮ ਦੀ, ਤੇ ਰੇਸ਼ਮ ਦੀ ਡੋਰੀ ਪਾ ਕੇ ਜਿਹੜਾ ਕੋਤਲ ਸੀ ਉਹ ਘੋੜੇ ਨੂੰ ਨਾਲ ਨਾਲ ਲੈ ਕੇ ਪੈਦਲ ਚੱਲ ਪਿਆ।
ਸੁਣ ਗੁਰ ਹੁਕਮ ਤੁਰਤ ਲੈ ਆਇਓ,
ਸਤਿਗੁਰਾਂ ਦਾ ਹੁਕਮ ਸੁਣਦਿਆਂ ਸਾਰ ਜਾਨ ਭਾਈ ਘੋੜਾ ਤਿਆਰ ਬਰ ਤਿਆਰ ਕਰਕੇ ਉਹਨੂੰ ਚੰਗੀ ਤਰ੍ਹਾਂ ਸਜਾ ਕੇ ਸ਼ਿੰਗਾਰ ਕੇ ਸਤਿਗੁਰਾਂ ਦੇ ਕੋਲ ਲਿਆਏ ਨੇ।
ਜੋਤ ਰਾਏ ਕੋ ਕਰ ਗੁਰ ਗਏ,
ਗੁਰੂ ਹਰਗੋਬਿੰਦ ਸਾਹਿਬ ਦੀ ਆਸਣ ਤੋਂ ਉੱਠੇ ਨੂੰ ਉੱਠਣ ਸਮੇਂ ਜੋਤ ਰਾਏ ਦਾ ਹੱਥ ਛੇਵੇਂ ਪਾਤਸ਼ਾਹ ਨੇ ਆਪਣੇ ਹੱਥ ਚ ਪਕੜਿਆ।
ਅੱਗੇ ਹੋਏ ਤੁਰੰਗ ਮਲੇਰੋ,
ਅੱਗੇ ਹੋ ਕੇ ਮਹਾਰਾਜ ਜੀ ਘੋੜੇ ਨੂੰ ਵੇਖਿਆ ਹੈ।
ਕਰੈ ਸਲਾਹਨ ਤਦ ਆਰੋਹੇ,
ਮਹਾਰਾਜ ਜੀ ਨੇ ਬੜੀ ਸ਼ਲਾਘਾ ਕੀਤੀ, ਕਹਿੰਦੇ ਘੋੜਾ ਬੜਾ ਸੁੰਦਰ ਹੈ, ਅੱਜ ਪਹਿਲੀ ਵਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਜਾਨ ਭਾਈ ਤੇ ਸਵਾਰ ਹੋਣ ਲੱਗੇ, ਜਦੋਂ ਦਾ ਆਇਆ ਉਦੋਂ ਦੀ ਇਹਦੇ ਤੇ ਸਵਾਰੀ ਨਹੀਂ ਸੀ ਕੀਤੀ। ਅੱਜ ਪਹਿਲੇ ਦਿਨ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜਾਨ ਭਾਈ ਤੇ ਸਵਾਰ ਹੋਏ ਨੇ,
ਮਨੋ ਬਿਸ਼ਨ ਖਗਪਤੀ ਪਰ ਸੋਹੇ,
ਇੱਦਾਂ ਸਵਾਰ ਹੋਏ ਨੇ ਘੋੜੇ ਤੇ, ਮਾਨੋ ਜਿਵੇਂ ਭਗਵਾਨ ਵਿਸ਼ਨੂੰ ਖਗਪਤ ਕਹਿੰਦੇ ਨੇ ਗਰੁੜ ਨੂੰ, ਜਿਵੇਂ ਗਰੁੜ ਤੇ ਸਵਾਰ ਹੁੰਦੇ ਨੇ ਨਾ ਭਗਵਾਨ ਵਿਸ਼ਨੂੰ ਤੇ ਗਰੁੜ ਉੱਡ ਜਾਂਦਾ, ਏਦਾਂ ਸਤਿਗੁਰੂ ਜੀ ਇਸ ਜਾਨ ਭਾਈ ਘੋੜੇ ਤੇ ਸਵਾਰ ਹੋਏ ਤੇ ਘੋੜਾ ਵੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੂੰ ਲੈ ਕੇ ਉੱਡ ਜਾਣਾ ਚਾਹੁੰਦਾ ਹੈ। ਸਤਿਗੁਰੂ ਜੀ ਸਵਾਰ ਹੋ ਗਏ, ਫਿਰ ਇਧਰ ਜੋਧ ਰਾਏ ਦੇ ਨਾਲ ਦੂਜਾ ਘੋੜਾ ਸੀ, ਉਹ ਵੀ ਦੂਜੇ ਘੋੜੇ ਤੇ ਨਾਲ ਘੋੜਾ ਉਹਦੇ ਤੇ ਸਵਾਰ ਹੋਇਆ।
ਉਤਸ਼ਾਹ ਸਭਨ ਕੋ ਵੱਡਿਓ,
ਸਾਰਿਆਂ ਦੇ ਮਨ ਚ ਬੜਾ ਉਤਸ਼ਾਹ ਹੈ ਜੰਗ ਦਾ, ਕਿ ਹੁਣ ਜਾ ਕੇ ਅਸੀਂ ਜੰਗ ਲੜਾਂਗੇ, ਯੁੱਧ ਕਰਾਂਗੇ। ਸਭ ਦੇ ਮਨ ਦੇ ਵਿੱਚ ਯੁੱਧ ਕਰਨ ਦਾ, ਜੰਗ ਲੜਨ ਦਾ ਚਾਉ ਹੈ।
ਬਰੀ ਚੋਬ ਤੋਂ ਸਾ ਤੂੰ ਕਾਰਾ,
ਨਗਾਰਿਆਂ ਤੇ ਚੋਬਾਂ ਵੱਜ ਗਈਆਂ, ਦੋਹਰੀਆਂ ਚੋਬਾਂ ਨਗਾਰਚੀ ਨੇ, ਲੱਖੇ ਨਗਾਰਚੀ ਨੇ ਦੋਹਰੀਆਂ ਚੋਬਾਂ ਨਗਾਰੇ ਤੇ ਮਾਰ ਕੇ ਨਗਾਰਾ ਗੁੰਜਾਇਆ ਹੈ।
ਹੁਣ ਤੇ ਰੂਡਿਓ ਸਭ ਦਲ ਸਾਰਾ,
ਤੇ ਨਗਾਰੇ ਦੀ ਆਵਾਜ਼ ਸੁਣਦਿਆਂ ਜਿੰਨੀਆਂ ਫੌਜਾਂ ਸੀ ਸਭ ਸਵਾਰ ਹੋ ਗਈਆਂ, ਸਾਰੇ ਸਿਪਾਹੀ ਆਪੋ ਆਪਣੇ ਵਾਹਨਾਂ ਤੇ ਆਪੋ ਆਪਣੇ ਘੋੜਿਆਂ ਤੇ ਸਵਾਰ ਹੋ ਗਏ।
3000 ਚਮੋ ਗੁਰ ਕੇਰੇ,
ਗੁਰੂ ਪਾਤਸ਼ਾਹ ਨਾਲ ਤਕਰੀਬਨ 3000 ਗਿਣਤੀ ਦੀ ਫੌਜ ਸੀ, ਸਤਿਗੁਰਾਂ ਦੇ ਨਾਲ 3000 ਸੂਰਮੇ ਸਨ।
ਕਾਂਗੜਪਤੀ ਅਧਾਰਤ ਇਸ ਮੇਰੇ,
ਜਿਹੜਾ ਕਾਂਗੜਪਤੀ ਸੀ ਯਾਨੀ ਕਿ ਜੋਧ ਰਾਏ ਕਾਂਗੜ ਦਾ ਰਾਜਾ, ਉਹਦੇ ਨਾਲ 1000 ਸੂਰਮਾ ਸੀ। 3000 ਸਤਿਗੁਰਾਂ ਦੇ ਨਾਲ ਸਨ, 1000 ਸੂਰਮਾ ਜੋਧ ਰਾਏ ਦੇ ਨਾਲ ਹੈ।
ਚਤੁਰ ਸੰਤਰ ਸੰਗ ਚੱਡ ਚਾਲੇ,
ਇਹਦਾ 4000 ਸੂਰਮੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਚੜ ਕੇ ਚੱਲ ਪਏ।
ਵਿਸਾਲੇ
ਔਰ ਲੜਨ ਵਾਸਤੇ ਸਭ ਦੇ ਮਨ ਚ ਜੰਗ ਲੜਨ ਦਾ ਚਾਉ ਹੈ, ਇਹ ਵੀ ਕਿਸੇ ਦਾ ਮਨ ਢਹਿੰਦਾ ਹੋਵੇ, ਸਭ ਦੇ ਮਨ ਚੜ੍ਹਦੀ ਕਲਾ ਚ ਨੇ, ਸਭ ਲੜਨ ਨੂੰ ਤਿਆਰ ਨੇ, ਮਰਨ ਨੂੰ ਤਿਆਰ ਨੇ।
ਮਾਰਗ ਗਮਨੇ ਗੁਰੂ ਅਗਾਰੇ,
ਗੁਰੂ ਹਰਗੋਬਿੰਦ ਸਾਹਿਬ ਜੋਧ ਰਾਏ ਦੇ ਨਾਲ ਅੱਗੇ ਅੱਗੇ ਜਾ ਰਹੇ ਨੇ।
ਜੋਧ ਬਰਾਬਰ ਕਰਿਓ ਹਕਾਰੇ,
ਜੋਧ ਰਾਏ ਨੂੰ ਸਤਿਗੁਰਾਂ ਨੇ ਆਪਣੇ ਨਾਲ ਬਰਾਬਰ ਕਰ ਲਿਆ, ਕਿਉਂਕਿ ਜੋਧ ਰਾਏ ਨੂੰ ਰਸਤੇ ਦਾ ਪਤਾ ਸੀ, ਇਸ ਕਰਕੇ ਸਤਿਗੁਰਾਂ ਨੇ ਉਹਨੂੰ ਆਪਣੇ ਨਾਲ ਨਾਲ ਤੋਰਿਆ।
ਚੱਲੇ ਸਰਾਹਤ ਚਪਲ ਤੁਰੰਗ,
ਸਤਿਗੁਰੂ ਜੀ ਅੱਜ ਪਹਿਲੇ ਦਿਨ ਇਸ ਘੋੜੇ ਤੇ ਸਵਾਰ ਹੋਏ ਸੀ ਜਾਨ ਭਾਈ ਤੇ, ਤੇ ਰਸਤੇ ਚ ਨਾ ਮਹਾਰਾਜ ਦੀ ਸਲਾਘਾ ਕਰਦੇ ਜਾਂਦੇ, ਘੋੜਾ ਬੜਾ ਸੋਹਣਾ ਚੱਲਦਾ ਜਾਨ ਭਾਈ, ਤੇ ਸਤਿਗੁਰੂ ਜੀ ਜੋਧ ਰਾਏ ਦੇ ਨਾਲ ਗੱਲਾਂ ਕਰਦੇ ਜਾਂਦੇ, ਘੋੜੇ ਨੂੰ ਸਲਾਉਂਦੇ ਜਾ ਰਹੇ ਨੇ।
ਹਰ ਲਿਆਵਨ ਕੋ ਕੈਤ ਪ੍ਰਸੰਗ,
ਫਿਰ ਘੋੜਾ ਜਿਵੇਂ ਲਿਆਂਦਾ ਉਹਦੇ ਪ੍ਰਸੰਗ ਵੀ ਮਹਾਰਾਜ ਜੀ ਕਰਦੇ ਜਾ ਰਹੇ, ਗੱਲਾਂ ਕਰਦੇ ਜਾ ਰਹੇ ਨੇ।
ਸਥਾਨ ਸ਼ਾਹ ਕੇ ਤੀਰ,
ਬਾਦਸ਼ਾਹ ਸ਼ਾਹ ਜਹਾਨ ਕੋਲ ਬੜੀ ਔਖੀ ਥਾਂ ਸੀ ਕਿਲੇ ਦੇ ਵਿੱਚ ਜਿੱਥੇ ਘੋੜੇ ਸਨ,
ਰਹਿ ਸੁਭਾਇਕ ਬੋ ਫਤ ਪੀਰ,
ਹਜ਼ਾਰਾਂ ਦੀ ਗਿਣਤੀ ਚ ਸੂਰਮੇ ਇਹਨਾਂ ਘੋੜਿਆਂ ਦੀ ਰਾਖੀ ਕਰਦੇ ਸੀ, ਇਹਨਾਂ ਦਾ ਪਹਿਰਾ ਦਿੰਦੇ ਸਨ।
ਕਰੀ ਦਲੇਰੇ,
ਪਰ ਦੇਖੋ ਬਿਧੀ ਚੰਦ ਨੇ ਕਿੰਨੀ ਦਲੇਰੀ ਕੀਤੀ ਹੈ, ਕਿੰਨੀ ਬਹਾਦਰੀ ਕੀਤੀ ਭਾਈ ਬਿਧੀ ਚੰਦ ਜੀ ਨੇ।
ਬਣਿਓ ਕਸੇਰਾ ਸੇਵਕ ਨੇਰੇ,
ਪਹਿਲਾਂ ਕਸੇਰਾ ਬਣ ਕੇ ਜਾ ਕੇ ਘੋੜਿਆਂ ਦੀ ਸੇਵਾ ਕੀਤੀ, ਕਸਿਆਰਾ ਬਣ ਕੇ ਜਾ ਕੇ ਘੋੜਿਆਂ ਦੀ ਸੇਵਾ ਕੀਤੀ।
ਵਾਹਿਗੁਣ ਬੜੇ ਸ਼ਾਹ ਕੋ ਪਿਆਰੇ,
ਘੋੜਿਆਂ ਵਿੱਚ ਗੁਣ ਹੀ ਬੜੇ ਨੇ, ਇਸੇ ਕਰਕੇ ਬਾਦਸ਼ਾਹ ਨੂੰ ਇਹ ਘੋੜੇ ਬੜੇ ਪਿਆਰੇ ਸਨ।
ਪ੍ਰਥਮ ਕਰੇ ਸੇਵਕ ਮਤਵਾਰੇ,
ਉਹਨੇ ਇਹਨਾਂ ਘੋੜਿਆਂ ਦੀ ਜਿਹੜੀ ਮਤਵਾਲੇ ਚੰਗੇ ਸਿਆਣੇ ਸੇਵਾਦਾਰ ਉਹ ਇਹਨਾਂ ਘੋੜਿਆਂ ਤੇ ਲਾਏ ਹੋਏ ਸੀ।
ਅਮੀਓ ਘੋੜਾ ਪ੍ਰਥਮ ਖੁਦਾਏ।
ਦੇਖੋ ਭਾਈ ਬਿਧੀ ਚੰਦ ਜੀ ਕਿੱਡੀ ਬਹਾਦਰੀ ਨਾਲ ਪਹਿਲਾਂ ਘੋੜਾ ਕੰਧ ਤੋਂ ਟਪਾ ਕੇ ਲੈ ਆਏ ਨੇ।
ਸਬਕੇ ਬਦਨ ਕਲੰਕ ਲਗਾਏ,
ਜਿੰਨੇ ਤੁਰਕ ਸੀ ਬੜੇ ਸਿਆਣੇ ਕੋਣ ਵਾਲੇ ਸਾਰਿਆਂ ਦੇ ਮੂੰਹ ਤੇ ਕਲੰਕ ਲਾ ਕੇ ਆ ਗਏ। ਉਹਨਾਂ ਦੀ ਸਿਆਣਪ ਦੇ ਵੱਟਾ ਲੱਗ ਗਿਆ, ਕਿਸੇ ਨੂੰ ਸੋਝੀ ਤੱਕ ਨਹੀਂ ਆਈ ਕਿ ਬਿਧੀ ਚੰਦ ਕੀ ਕਰ ਗਿਆ।
ਜੋਧ ਰਾਏ ਤੁਮ ਕਰੋ ਵਿਚਾਰਾ,
ਇਹ ਜੋਧ ਰਾਏ ਵੇਖ ਤੂੰ ਵਿਚਾਰ ਕਰਕੇ ਵੇਖ।
ਜਿਉਂ ਜਿਉਂ ਪੂਰਬ ਤਰੰਗ ਨਿਕਾਰਾ,
ਦੇਖੋ ਵੀ ਜਿਵੇਂ ਜਿਵੇਂ ਭਾਈ ਬਿਧੀ ਚੰਦ ਜੀ ਇਹ ਪਹਿਲਾ ਘੋੜਾ ਲੈ ਕੇ ਆਏ ਹਨ,
ਗਯੋ ਬੋਰ ਇਹ ਲਿਆਏ ਸੁਹੇਲਾ,
ਜਿੱਥੋਂ ਪਹਿਲਾਂ ਲਿਆਏ ਘੋੜਾ ਉੱਥੇ ਦੁਬਾਰਾ ਜਾ ਕੇ ਦੁਬਾਰਾ ਉਸੇ ਕਿਲੇ ਵਿਚ ਉਹੀ ਬੰਦਾ ਭਾਈ ਬਿਧੀ ਚੰਦ ਪਹੁੰਚ ਕੇ ਆ ਵੇਖੋ ਫਿਰ ਸੁਹੇਲੇ ਨੂੰ ਵੀ ਲੈ ਆਏ ਨੇ, ਆ ਦੂਜੇ ਘੋੜੇ ਨੂੰ ਵੀ ਲੈ ਆਏ ਨੇ।
ਪਹੁੰਚਤ ਪੀਠ ਗਏ ਦੁਹੇਲਾ,
ਹਾਲਾਂਕਿ ਉੱਥੇ ਪਹੁੰਚਣਾ ਵੀ ਔਖਾ ਸੀ। ਜਦੋਂ ਇੱਕ ਘੋੜਾ ਚੋਰੀ ਹੋ ਗਿਆ, ਉਥੇ ਪਹਿਰਾ ਜਿਆਦਾ ਵੱਧ ਗਿਆ ਸੀ, ਸਖਤਾਈ ਜਿਆਦਾ ਵੱਧ ਗਈ ਸੀ, ਪਰ ਜਿੱਥੇ ਪਹੁੰਚਣਾ ਵੀ ਔਖਾ ਸੀ ਉਥੇ ਦੁਬਾਰਾ ਜਾ ਕੇ ਭਾਈ ਬਿਧੀ ਚੰਦ ਜੀ ਆ ਦੂਜਾ ਘੋੜਾ ਸੁਹੇਲਾ ਵੀ ਲੈ ਆਏ ਨੇ।
ਬੇਸ ਬਣਾਇਓ ਹਿੰਦੁਸਤਾਨੀ,
ਆ ਹਿੰਦੁਸਤਾਨੀ ਬੇਸ ਬਣਾਇਆ ਬਿਧੀ ਚੰਦ ਨੇ, ਖੋਜੀ ਦਾ ਰਮਲੀ ਦਾ ਭੇਖ ਬਣਾਇਆ।
ਮੈਂ ਪਰਖਣ ਤੇ ਬਿਦਛਾਨੇ,
ਉਹਨਾਂ ਕੋਲੋਂ ਪਰਖਿਆ ਨਹੀਂ ਗਿਆ। ਵੇਖੋ ਉੱਥੇ ਹੀ ਇਹ ਬੰਦਾ ਫਿਰਦਾ ਰਿਹਾ ਕਸੇਰਾ ਬਣ ਕੇ, ਪਹਿਲਾਂ ਉਹਨਾਂ ਦੀ ਇਹੋ ਜਿਹੀ ਮੱਤ ਤੇ ਫੜਦਾ ਪਿਆ ਵੀ ਉਹ ਪਛਾਣ ਨਹੀਂ ਸਕੇ, ਭਾਈ ਬਿਧੀ ਚੰਦ ਦੀ ਪਹਿਚਾਣ ਨਹੀਂ ਕਰ ਸਕੇ, ਇਹਨੂੰ ਪਰਖ ਨਹੀਂ ਸਕੇ।
ਖੋਜੀ ਬਣ ਕੀਨੋ ਸੰਵਾਦ,
ਉੱਥੇ ਖੋਜੀ ਬਣ ਕੇ ਉਹਨਾਂ ਦੇ ਨਾਲ ਸੰਵਾਦ ਕੀਤਾ, ਉਹਨਾਂ ਨਾਲ ਜਾ ਕੇ ਗੱਲਾਂ ਬਾਤਾਂ ਕੀਤੀਆਂ।
ਸਭ ਕੇ ਸੰਗ ਸਾਥੀ ਆਦਿ,
ਤੇ ਬਾਦਸ਼ਾਹ ਨਾਲ ਵੀ ਗੱਲਾਂ ਕੀਤੀਆਂ, ਬਾਦਸ਼ਾਹ ਦੇ ਵਜ਼ੀਰਾਂ ਨਾਲ, ਅਹਿਲਕਾਰਾਂ ਨਾਲ, ਅਫਸਰਾਂ ਨਾਲ ਵੀ ਗੱਲਾਂ ਕੀਤੀਆਂ।
ਕਯੋ ਰਜਤ ਪਣ ਲੱਖੋ ਦੇਨ, ਹਮਰੇ ਹਿਤ ਕਰ ਚਾਹੇ ਨਾ ਲੇਨ।
ਉਹਨਾਂ ਨੇ ਲੱਖਾਂ ਰੁਪਇਆ ਦੇਣ ਦੀ ਗੱਲ ਕਹੀ ਸੀ ਵੀ 5.25 ਲੱਖ ਰੁਪਇਆ ਦਿਆਂਗਾ ਤੈਨੂੰ, ਬਾਦਸ਼ਾਹ ਨੇ ਕਿਹਾ ਸੀ। ਪਰ ਵੇਖੋ ਜੋਧ ਰਾਏ, ਮੇਰੇ ਸਿੱਖ ਮੇਰੇ ਨਾਲ ਕਿੰਨਾ ਪਿਆਰ ਕਰਦੇ ਨੇ, ਮੇਰੇ ਵਾਸਤੇ ਮੇਰੇ ਸਿੱਖ ਨੇ 5.25 ਲੱਖ ਰੁਪਈਏ ਨੂੰ ਠੁੱਡਾ ਮਾਰ ਦਿੱਤਾ, ਉਹ ਪੈਸੇ ਨਹੀਂ ਕਬੂਲੇ। ਮੇਰੇ ਨਾਲ ਪਿਆਰ ਕਰਦਿਆਂ ਉਹ ਦੂਜਾ ਘੋੜਾ ਵੀ ਉਥੋਂ ਲੈ ਆਇਆ। ਮੇਰੇ ਸਿੱਖ ਨੇ ਭਾਈ ਬਿਧੀ ਚੰਦ ਵਰਗੇ ਜਿਹੜੇ ਮੇਰੇ ਨਾਲ ਮੁਹੱਬਤ ਕਰਦੇ ਨੇ, ਮੇਰੇ ਨਾਲ ਇੰਨੀ ਗੂੜੀ ਪ੍ਰੀਤ ਕਰਦੇ ਨੇ।
ਕੋਲ ਪਦਾਰਤ ਸਗਰੇ ਜਾਂਦੇ, ਸਿੱਖੀ ਰਾਖੀ ਸੱਚ ਕੋ ਮੰਨੇ।
ਦੁਨੀਆਂ ਦੇ ਸਾਰੇ ਪਦਾਰਥਾਂ ਨੂੰ ਝੂਠੇ ਸਮਝ ਕੇ ਇਹਨਾਂ ਨੇ ਗੁਰੂ ਕੀ ਸਿੱਖੀ ਨੂੰ ਆਪਣੇ ਹਿਰਦੇ ਚ ਧਾਰਨ ਕੀਤਾ, ਗੁਰੂ ਕੀ ਸਿੱਖੀ ਨੂੰ ਰੱਖ ਵਿਖਾ ਲਿਆ ਸੱਚੀ ਜਾਣ ਕੇ।
ਦੇਖੋ ਬੁੱਧ ਬਲ ਇਸ ਕੇਰਾ, ਤਿੰਨ ਤੇ ਦੀਨ ਪਵਾਇਓ ਫੇਰਾ।
ਤੇ ਕਹਿੰਦੇ ਵੇਖੋ ਇਹੋ ਜਿਹਾ ਬੁੱਧੀ ਵਾਲਾ, ਇਹੋ ਜਿਹਾ ਬਲ ਵਾਲਾ ਸੂਰਮਾ ਬਿਧੀ ਚੰਦ ਦੂਜਾ ਘੋੜਾ ਲਿਆਏ, ਉਹਨਾਂ ਕੋਲੋਂ ਹੀ ਕਾਠੀ ਪਵਾਈ, ਆਖਿਆ ਕਾਠੀ ਪਾਓ ਘੋੜੇ ਤੇ ਤਿਆਰ ਕਰੋ, ਉਹਨਾਂ ਕੋਲੋਂ ਹੀ ਘੋੜਾ ਤਿਆਰ ਕਰਵਾ ਕੇ, ਉਹਨਾਂ ਕੋਲੋਂ ਹੀ ਕਾਠੀ ਪਵਾ ਕੇ ਲੈ ਕੇ ਆਏ।
ਕੁਲਫ ਲਗਾਏ ਕੈਦ ਸਭ ਕਰੇ,
ਤਾਲੇ ਮਾਰ ਕੇ ਸਾਰਿਆਂ ਨੂੰ ਕੈਦੀ ਬਣਾ ਕੇ ਆ ਗਏ।
ਆਏ ਲਿਆਇਓ ਮੂਰਖ ਸਭ ਛਰੇ,
ਇਹੋ ਜਿਹਾ ਘੋੜਾ ਲਿਆਏ ਦੂਜਾ ਵੀ ਕੇ ਸਾਰੇ ਮੂਰਖਾਂ ਨੂੰ ਛੱਡ ਲਿਆ, ਦਿਨੇ ਹੀ ਉਹਨਾਂ ਦੇ ਸਾਹਮਣੇ ਅੱਖਾਂ ਦੇ ਵੇਖਦਿਆਂ ਦੂਜਾ ਘੋੜਾ ਲੈ ਆਏ ਨੇ।
ਇਸ ਬਿਧ ਕੀ ਬੁੱਧ ਬਿਧੀਏ ਮਾਏ,
ਇਹੋ ਜੀ ਬੁੱਧੀ ਤਾਂ ਸਿਰਫ ਬਿਧੀ ਚੰਦ ਦੇ ਵਿਚ ਹੀ ਸੀ,
ਕਿਸੇ ਕੋ ਲਖੀਅਤ ਨਾ ਆਏ।
ਹੋਰ ਨਹੀਂ ਇਹੋ ਜਿਹਾ ਦਿਮਾਗ ਕਿਸੇ ਦਾ ਹੋ ਸਕਦਾ, ਜੈਸਾ ਦਿਮਾਗ ਜੈਸੀ ਬੁੱਧੀ ਵਿਸ਼ਾਲ ਬੁੱਧੀ ਭਾਈ ਬਿਧੀ ਚੰਦ ਦੀ ਹੈ।
ਸੰਤ ਜੋਧ ਕਹਿ ਕਿਰਪਾ ਤੁਮਾਰੀ,
ਫਿਰ ਜੋਧ ਰਾਏ ਬੋਲਿਆ, ਕਹਿਣ ਲੱਗਾ ਸਤਿਗੁਰੂ ਜੀ ਇਹ ਸਭ ਤੁਹਾਡੀ ਕਿਰਪਾ ਹੈ।
ਸੁਮਤ ਵੰਤ ਮੈਂ ਉੱਤਮ ਭਾਰੀ,
ਮਹਾਰਾਜ ਤੁਹਾਡੀ ਕਿਰਪਾ ਹੋਈ ਬਿਧੀ ਚੰਦ ਤੇ, ਜਿਹੜਾ ਸੁਮਤ ਵੰਤਾਂ ਵਿਚ ਉਹਨਾਂ ਵੱਡੇ ਵੱਡੇ ਸਿਆਣੇ ਵਜ਼ੀਰਾਂ ਵਿਚ ਬਿਧੀ ਚੰਦ ਸਭ ਤੋਂ ਅਧਿਕ ਸਿਆਣਾ ਹੋਇਆ।
ਭਇਓ ਨਾ ਹੋਏ ਕਬ ਅਸ
ਮਹਾਰਾਜ, ਜਿਹੋ ਜਿਹਾ ਕੰਮ ਬਿਧੀ ਚੰਦ ਕਰਕੇ ਆਇਆ ਇਹੋ ਜਿਹਾ ਕੰਮ ਅੱਜ ਤੋਂ ਪਹਿਲਾਂ ਕਿਸੇ ਰਾਜੇ ਰਾਣੇ ਕੋਲ ਹੋਇਆ ਹੀ ਨਹੀਂ ਹੋਣਾ। ਏਦਾਂ ਦਾ ਕੰਮ ہندوستان دا چکرورتی بادشاہ تے اودے سامنے اسے دا گھوڑا اونوں قیدی بنا کے اودے سامنے کھو کے لے آوے، یہو جا کام اج تو پہلا کدے کسے بھائی بدھی چند تو علاوہ نہیں کیتا ہونا۔
ویکھ سن تو تے اچمبا،
راج تا ویکھ سن کے حیرانی ہوندی ہے۔
اتیادک گمنت کر باتے،
ستگرو جوڑ درائے نال گلاں کردے جا رہے، گھوڑے تے سوار ہو کے نال ٹرے جاندے نے، نالیا گلاں کردے جودھ رائے نڑ جا رہے نے۔
نسبتیت پرگتی پن پراتے،
حادثہ جی رات سی جدو ست گرو چلے ادو ہنیرا ہی سی، چلدیاں چلدیاں چاننا ہو گیا، چلدیاں چلدیاں روشنی ہو گئی، پرکاش ہو گیا۔
تیج جان پائی کر سورا،
ست گرو نے ایک بار گھوڑا چھیڑ کے ویکھیا وی ہن بجا کے ویکھیے کنا کا دوڑتا ہے۔ مہاراج جی نے گھوڑے نو جان بھائی نو ایک بار چھیڑیا ہے،
گن گن چرن ترے تس بیرا،
کہندے اڑ گیا لے کے ستگرو نو، گن گن کے پیر رکھدا زمین تے وی اتے بیٹھے سوار نو تکلیف نہ ہوے، ایڈی سونی چال کہ گن گن کے پیر رکھدا جان
بھائی،
چھوٹیاں چالاں ایک ہوندی دڑکی، لمیاں چالاں ماردا اودے تے سوار دیاں بکیاں چڑھ جاندیاں، اے چھوٹی چال جیڑی چھوٹی چھال ہے او مار کے چلدا ہے،
یعنی اتم نٹ کینس باوے،
کہندے مانو جویں کوئی اتم باجیگر نٹ پاؤندا نا، باجیاں پاؤندا ہے تے گن گن کے پیر رکھدا ہے، ایداں ستگراں دا جان بھائی گھوڑا گن گن کے زمین تے پیر رکھدا ہے۔
سم اگلے چھوت سچاتے،
گھوڑے دیاں جڑیاں اگلیاں سماں نے، پیراں دیاں سماں، او سما چھاتی دے نال چھوندیاں ہن،
کرت کنڈلی جو ویک پاتے،
اور کہندے جویں کنڈلا کار نا کما کما کے پیر رکھدا ہے، ایک تو ہوندا سیدھا ایداں پیر رکھنا، یہ کما کما کے پیر رکھدا ہے تاں جو سوار نو اتے بیٹھے جے پانی دا چھنا وی رکھ دو تے چھڑکے نا، اتنی سونی چال او چلدا کنڈلی کار پے پیر نو رکھدا ہے،
چت چھوائے پاچل پگ جانو،
اور اپنے پچھلے پیر جڑے نے او زمین نال ماڑے جے چھواندا تے پھر اوپر نو چک لیندا ہے۔
اٹھ اٹھ پرت شبت بلوانو،
بڑا بلی گھوڑا اٹھ اٹھ کے پے دے نے پیر او دے زمین دے نال لگ کے،
چپلت چلت کام رگ چونا،
اتنا چنچل ہے جان پائی، اتنا چنچل ہے، کہندے مانو جویں مرگ دا ہرن دا بچہ ہوئے، جویں ہرن دا بچہ چھال ماردا نا، ایدا چھال مار کے چلدا ہے،
تائے پچھاری دارت پونا،
تے جدوں دوڑدا ہے نا ہوا نو پچھے چھڈ دیندا، ہوا ایدی برابری نہیں کر سکدی،
ایک دو چھار کرائے بڈیرے،
ستگراں نے ایک دو لمیاں چھالاں گھوڑے دیاں مروائیاں نے،
تیر دے تے روکیو کس بیرے،
گھوڑا تا جویں اوڈی جانا چاہندا، ستگرو نے پھر گھوڑے نو تیر کے دتا، تھاپڑا دے کے نا گھوڑے نو حوصلہ دے کے پھر اینو سہجے سہجے ٹوریا،
چنچل چلد چال چترائے،
پر گھوڑا چلدا بڑا سندر، بڑی چترائی نال چنچل چال نال چلدا،
چارو بلوچن چتر نچارے،
گھوڑے دی اکھاں بڑیاں سندر، چارے پاسے ویکھدا اکھاں دے نال، نیتر بڑے سندر نے گھوڑے دے،
جسوت چاہے چکت چت چھارے،
چارے پاسے نگاہ دے نال گھوڑا ویکھدا ہے،
حرکت کہ بد آپ سدھارے،
جڑے سورمے ویکھدے نے نا گھوڑے نو، او نال گلاں کردے جاندے کہندے لگدا ہے برہما نے آپ اپنے ہتھیں ویلا بہ کے نو گھوڑے نو تیار کیتا، آپ اپنے ہتھیں گھوڑے نو نے سجایا تے بنایا،
اپر کہاں لگ کرو بڑائے،
کہتے ہورے دی بڑیائی کی کریے،
ترنگن کے گن گن ایک چھائے،
گھوڑیاں دے جننے بھی گن ہوندے نے جننے بھی، او دا سونی چال نال چلنا، سوار نو سنبھال کے چلنا، چنگی چال کر کے چلنا، بل والا پھر چنچل تائی ہونا، گھوڑیاں دے جننے بھی گن ہوندے نے وہ سارے گن اس گھوڑیاں دے وچ نے، دوہاں وچ جان پائی وچ تے سہیلے وچ، دوہاں وچ ہی وہ سارے گن ہن،
کانگڑ تے دکھن دش گئے،
ایداں ستگرو جی کانگڑ پور تو دکھن دشا نو چل پئے،
مہا اجاڑ بلوکت بھئے،
دیکھیا کہ مہا اجاڑ ہی اجاڑ، جنگل ہی جنگل ہے،
پریو بمل جل تال نیارا،
پہنچ گئے اتھے جتھے سروور پریا ہویا سی پانی دا، تلاب پریا ہویا سی،
جود رائے گر سانگ اچارا،
جدوں تلاب دے کول آئے ਤੇ ਫਿਰ ਜੋਧ ਰਾਏ ਸਤਿਗੁਰਾਂ ਨੂੰ ਕਹਿਣ ਲੱਗਾ,
ਮਹਾਰਾਜ ਇਹ ਉਥਾਨ ਮਹਾਨਾ ਲੜਗੇ ਹਿਤਿਆਮ ਪਰਖ ਨਠਾਨਾ।
ਕਹਿਣ ਲੱਗਾ, ਮਹਾਰਾਜ ਜੀ ਇਹ ਹੈ ਉਹ ਜਗ੍ਹਾ ਜਿਹਦੇ ਬਾਰੇ ਮੈਂ ਤੁਹਾਨੂੰ ਕੱਲ ਦੱਸਿਆ ਸੀ ਕਿ ਜਿੱਥੇ ਬੜੇ ਭੱਲੇ ਢੰਗ ਨਾਲ ਦੁਸ਼ਮਣਾਂ ਨਾਲ ਜੰਗ ਕੀਤਾ ਜਾ ਸਕਦਾ ਹੈ ਪਾਣੀ ਨੂੰ ਘੇਰਾ ਪਾ ਕੇ। ਮਹਾਰਾਜ ਇਹ ਉਹ ਜਗ੍ਹਾ ਹੈ ਜਿੱਥੇ ਜੰਗ ਲੜਨ ਵਾਸਤੇ ਮੈਂ ਇਹ ਜਗ੍ਹਾ ਨੂੰ ਪਰਖਿਆ ਹੈ।
ਦੂਰ ਦੂਰ ਲਗ ਬੜੀ ਉਜਾੜੇ,
ਮਹਾਰਾਜ ਇਹਦੇ ਦੂਰ ਦੂਰ ਤੱਕ ਉਜਾੜ ਹੀ ਉਜਾੜ, ਬੀਆਬਾਨ ਜੰਗਲ ਹੈ।
ਪਾਏ ਨਹੀਂ ਕਿਸ ਬਾਰੇ,
ਇਸ ਪਾਣੀ ਤੋਂ ਇਲਾਵਾ ਜਿਹੜਾ ਤਲਾਬ ਚ ਭਰਿਆ ਹੋਇਆ ਇਹਦੇ ਤੋਂ ਇਲਾਵਾ ਨੇੜੇ ਤੇੜੇ ਹੋਰ ਕਿਤੇ ਵੀ ਪਾਣੀ ਨਹੀਂ ਮਿਲਦਾ।
ਅੱਗੇ ਬਾਰ ਨਿਆਰਾ,
ਮਹਾਰਾਜ ਮੈਂ ਇਹ ਜਗ੍ਹਾ ਪਹਿਲਾਂ ਕਈ ਵਾਰ ਵੇਖੀ ਹੋਈ ਹੈ, ਮੈਂ ਕਈ ਵਾਰ ਇਸ ਪਾਸੇ ਆਇਆ ਹੋਇਆ।
ਲੁੱਤ ਪਹੁੰਚਿਆ ਦੇਖ ਸ਼ਿਕਾਰਾ,
ਕਿਉਂਕਿ ਮਹਾਰਾਜ ਮੈਂ ਇੱਥੇ ਸ਼ਿਕਾਰ ਖੇਡਦਾ ਰਿਹਾ, ਮੈਨੂੰ ਤਾਂ ਚੱਪੇ ਚੱਪੇ ਦਾ ਪਤਾ ਇਸ ਇਲਾਕੇ ਦਾ, ਇਸ ਕਰਕੇ ਮਹਾਰਾਜ ਇਸ ਪਾਣੀ ਤੋਂ ਇਲਾਵਾ ਹੋਰ ਇੱਥੇ ਕਿਤੇ ਪਾਣੀ ਨਹੀਂ ਲੱਭਦਾ।
ਰਹੇ ਵਿਚਾਰ ਕਵੇ ਸਾਏ,
ਮਹਾਰਾਜ ਮੈਂ ਤਾਂ ਪਹਿਲਾਂ ਹੀ ਵਿਚਾਰ ਕਰਦਾ ਸੀ ਇਸ ਜਗ੍ਹਾ ਬਾਰੇ,
ਆਵੇ ਜਬ ਕਰੇ ਲੜਾਈ,
ਮੈਂ ਸੋਚਦਾ ਸੀ ਵੀ ਜੇ ਕਿਤੇ ਦੁਸ਼ਮਣ ਚੜ ਕੇ ਆਇਆ ਨਾ ਤੇ ਇੱਥੇ ਮੁਕਾਬਲਾ ਕਰਾਂਗਾ। ਮਹਾਰਾਜ ਮੈਂ ਸੋਚਦਾ ਸੀ, ਜੋਧ ਰਾਏ ਕਹਿੰਦਾ ਕਿ ਮੈਂ ਸੋਚਦਾ ਸੀ ਕਦੇ ਦੁਸ਼ਮਣ ਚੜ ਕੇ ਆਇਆ ਤੇ ਇਸ ਜਗ੍ਹਾ ਤੇ ਮੁਕਾਬਲਾ ਕਰਾਂਗੇ। ਮਹਾਰਾਜ ਜੋ ਮੈਂ ਚਾਹੁੰਦਾ ਸੀ ਉਹ ਪੂਰਾ ਹੋ ਗਿਆ, ਤੁਸੀਂ ਕਿਰਪਾ ਕੀਤੀ, ਮੇਰਾ ਫੁਰਨਾ ਪੂਰਾ ਹੋ ਗਿਆ।
ਸ਼ਤਰੂ ਚੱਲ ਪਹੁੰਚੇ,
ਮਹਾਰਾਜ ਹੁਣ ਇੱਥੇ ਜੇ ਦੁਸ਼ਮਣ ਚੜ ਕੇ ਆਇਆ ਤੇ ਉਹਨੂੰ ਇੱਥੇ ਹੀ ਮਾਰ ਮੁਕਾਵਾਂਗੇ। ਸਤਿਗੁਰਾਂ ਨੇ ਜਦੋਂ ਜਗ੍ਹਾ ਵੇਖੀ, ਵੇਖ ਕੇ ਮਹਾਰਾਜ ਜੀ ਬੜੇ ਖੁਸ਼ ਹੋਏ।
ਸਾਧ ਸਾਧ ਆਚੋ ਥਲ ਟੂਰਾ,
ਮਹਾਰਾਜ ਜੀ ਕਹਿੰਦੇ ਸਵਾਰਸ਼ ਹੈ ਜੋਧ ਰਾਏ, ਬੜੀ ਵਧੀਆ ਜਗ੍ਹਾ ਲੱਭੀ, ਵਾਕਈ ਇਹ ਜਗ੍ਹਾ ਬੜੀ ਸੁੰਦਰ ਹੈ ਜਿੱਥੇ ਤੁਰਕਾਂ ਦਾ ਮੁਕਾਬਲਾ ਕਰਿਆ ਜਾ ਸਕਦਾ ਹੈ।
ਉਤਰ ਪਰੇ ਸਰ ਪੀਰ,
ਇਹ ਕਹਿ ਕੇ ਸਤਿਗੁਰੂ ਘੋੜੇ ਤੋਂ ਉਤਰ ਪਏ ਸਰੋਵਰ ਦੇ ਕਿਨਾਰੇ ਤੇ।
ਨੈਣ ਨਿਹਾਰੇ ਨਿਰਮਲ ਨੀਰ,
ਪਾਣੀ ਬੜਾ ਸਾਫ ਸੀ, ਨਿਰਮਲ ਸੀ, ਸਤਿਗੁਰਾਂ ਨੇ ਵੇਖਿਆ।
ਕਿਨੋ ਸੈਨਾ ਫਿਰ ਪ੍ਰਮੋਦ,
ਮਹਾਰਾਜ ਜੀ ਦੇ ਨਾਲ ਜਿੰਨੀਆਂ ਫੌਜਾਂ ਸਨ ਸਭ ਨੇ ਡੇਰਾ ਕਰ ਲਿਆ। ਚਾਰੇ ਪਾਸੇ ਸਰੋਵਰ ਭਰਿਆ, ਚਾਰੇ ਕਿਨਾਰਿਆਂ ਤੇ ਸੂਰਮਿਆਂ ਨੇ ਆਸਣ ਲਾ ਲਏ।
ਸਾਵਧਾਨ ਰਹਿ ਕਰ ਬਲਬੀਰ,
ਸਾਵਧਾਨ ਹੋ ਗਏ ਸੂਰਮੇ ਬਹਾਦਰ ਯੋਧੇ।
ਹਰ ਆਯੁਧ ਕੀ ਜੈ ਕੈ ਪੀਰ,
ਕਿਸੇ ਸ਼ਸਤਰਾਂ ਦੀ ਭੀੜ, ਕਿਸੇ ਦੇ ਹੱਥ ਚ ਨੇਜਾ, ਕਿਸੇ ਦੇ ਬਰਛਾ, ਕਿਸੇ ਦੇ ਤੇਗ, ਕਿਸੇ ਦੇ ਢਾਲ, ਕਿਸੇ ਦੇ ਬੰਦੂਕ, ਕਿਸੇ ਦੇ ਤਮੰਚਾ, ਸਭ ਦੇ ਹੱਥਾਂ ਚ ਸ਼ਸਤਰ ਚਮਕ ਰਹੇ ਨੇ।
ਤਾਲ ਤੀਰ ਥਲ ਥਲ ਅਬ ਲੁਕਾ, ਗੁਰ ਤੰਬੂ ਲਗ ਚੋਬ ਸੁਦੁਕਾ।
ਸਤਿਗੁਰਾਂ ਨੇ ਸਰੋਵਰ ਦੇ ਕੰਢੇ ਤੇ ਭਲੀ ਜਗ੍ਹਾ ਵੇਖ ਕੇ ਇੱਕ ਤੰਬੂ ਗੜਾ ਲਿਆ ਆਪਣੇ ਆਸਣ ਲਾਣ ਵਾਸਤੇ। ਦੋ ਚੋਬਾਂ ਵਾਲਾ, ਇੱਕ ਚੋਬ ਵਾਲਾ ਤੰਬੂ ਹੁੰਦਾ, ਇੱਕ ਦੋ ਚੋਬਾਂ ਵਾਲਾ, ਦੋ ਚੋਬਾਂ ਉਹਦੇ ਵਿੱਚ ਛੱਤ ਚ ਲੱਗ ਜਾਂਦੀਆਂ। ਦੋ ਚੋਬਾਂ ਵਾਲਾ ਤੰਬੂ ਸਤਿਗੁਰਾਂ ਵਾਸਤੇ ਲੱਗਾ ਹੈ।
ਗੁਰ ਤੰਬੂ ਲਗ ਚੋਬਾ, ਵਿੱਚ ਸੁੰਦਰ ਪਰਿਅੰਕ ਦਸਾਏ, ਆਸਰਨ ਕਰ ਬੈਠ ਸੁਆਏ।
ਬੜਾ ਸੁੰਦਰ ਪਲੰਘਾ ਡਾ ਦਿੱਤਾ, ਵਿਛੋਣਾ ਵਿਛਾ ਦਿੱਤਾ।
ਜਿਸ ਦੂਸਰੀ ਹੇਰ ਸਥਾਨ, ਲਗਿਓ ਰਾਏ ਤੰਬੂ ਦੁਤਵਾਨ।
ਜਿੱਥੇ ਸਤਿਗੁਰਾਂ ਦਾ ਤੰਬੂ ਹੈ ਬਿਲਕੁਲ ਨਾਲ ਹੀ ਦੂਜੇ ਪਾਸੇ ਸਰੋਵਰ ਦੇ ਜੋਧ ਰਾਏ ਦਾ ਤੰਬੂ ਲੱਗ ਗਿਆ, ਉਹਦਾ ਆਸਣ ਲੱਗ ਗਿਆ।
ਨਿਜ ਨਿਜ ਸੁਪਚਨ ਬ੍ਰਿੰਦ ਲਗਾਏ, ਇਸ ਵਿਸਰਾਮ ਕਰੇ ਸਮਦਾਏ।
ਜਿੰਨੇ ਸੂਰਮੇ ਸੀ ਸਾਰਿਆਂ ਨੇ ਆਸਣ ਲਾ ਲਏ। ਉਧਰੋਂ ਲਾਹੌਰ ਤੋਂ ਜੰਗ ਦੀਆਂ ਤਿਆਰੀਆਂ ਹੋ ਗਈਆਂ, ਫੌਜਾਂ ਆ ਰਹੀਆਂ। ਲੱਲਾ ਬੇਗ ਜਿਹੜਾ ਤੁਰਕਾਂ ਦਾ ਜਰਨੈਲ ਹੈ, ਉਹਦੀ ਕਮਾਂਡ ਹੇਠ ਫੌਜ ਚੜ ਕੇ ਆ ਰਹੀ ਹੈ। ਜਿਵੇਂ ਜੰਗ ਹੋ ਰਿਹਾ ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।